ਪਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਕਿਉਂਕਿ ਈਸਟਰ ਦਾ ਦਿਨ ਹੈ, ਕ੍ਰਿਸਚਨ ਧਰਮ ਦੇ ਵਿੱਚ ਈਸਟਰ ਦਾ ਧਰਮ ਬੜਾ ਹੀ ਸ਼ਰਧਾ ਦੇ ਨਾਲ ਤੇ ਚਾਵਾਂ ਦੇ ਨਾਲ ਮਨਾਇਆ ਜਾਂਦਾ। ਜਿਹੜਾ ਵੀ ਕੋਈ ਕ੍ਰਿਸਚਨ ਹੈ ਉਹ ਈਸਟਰ ਦੀ ਬਹੁਤ ਜ਼ਿਆਦਾ ਉਹਦੀ ਮਾਨਤਾ ਨੂੰ ਮੰਨਦੇ ਨੇ ਅਤੇ ਉਹਨੂੰ ਅੱਜ ਸੈਲੀਬ੍ਰੇਟ ਕਰਦੇ ਨੇ, ਖੁਸ਼ੀਆਂ ਮਨਾਉਂਦੇ ਨੇ। ਅਤੇ ਇਸੇ ਕਰਕੇ ਕੈਨੇਡਾ ਦੇ ਵਿੱਚ ਇਹ ਜਿਹੜਾ ਈਸਟਰ ਸੰਡੇ ਹੈ ਅਤੇ ਨਾਲ ਗੁੱਡ ਫਰਾਈਡੇ ਹੈ, ਇਹ ਲੌਂਗ ਵੀਕੈਂਡ ਦੇ ਤੌਰ ਤੇ ਮਨਾਇਆ ਜਾਂਦਾ ਹੈ। ਫਰਾਈਡੇ ਵੀ ਇਹਨਾਂ ਦਾ ਬਹੁਤ ਵੱਡਾ ਤਿਉਹਾਰ ਹੁੰਦਾ ਹੈ, ਗੁੱਡ ਫਰਾਈਡੇ, ਅਤੇ ਅੱਜ ਈਸਟਰ ਹੈ, ਇਹ ਵੀ ਪਵਿੱਤਰ ਤਿਉਹਾਰ ਹੈ, ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਨਾਲ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿਣਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਜਾਂ ਕੋਈ ਬਿਜ਼ਨਸ ਹੈ, ਜਾਂ ਕੋਈ ਗੈਸ ਸਟੇਸ਼ਨ ਹੈ, ਜੋ ਵੀ ਹੈ, ਵਟਸ ਐਵਰ, ਸੋ ਮੇਰੀ ਤਾਂ ਸਿਰਫ ਇੰਨੀ ਕੀ ਤੁਹਾਨੂੰ ਅਪੀਲ ਹੈ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਸ ਦੇ ਨਾਲ ਤੁਸੀਂ ਸਾਈਨ ਨਾ ਕਰੋ, ਉਹਦੇ ਨਾਲ ਫਾਈਨਲ ਨਾ ਕਰੋ, ਉਹਦੇ ਨਾਲ ਵੀ ਗੱਲਬਾਤ ਜ਼ਰੂਰ ਕਰੋ, ਪਰ ਨਾਲ ਨਾਲ ਜੇ ਦੋ ਤਿੰਨ ਚਾਰ ਪੰਜ ਬੰਦਿਆਂ ਨੂੰ ਹੋਰ ਬੁਲਾ ਲਓਗੇ ਤੇ ਤੁਹਾਨੂੰ ਹਰ ਗੱਲ ਜ਼ਿਆਦਾ ਕਲੀਅਰ ਹੋਜੂਗੀ, ਜ਼ਿਆਦਾ ਨੌਲੇਜ ਮਿਲਜੂਗੀ। ਕਰੋ ਚਾਹੇ ਬੇਸ਼ੱਕ ਤੁਸੀਂ ਪਹਿਲੇ ਨਾਲ ਹੀ, ਜਦੋਂ ਤੁਸੀਂ ਤਿੰਨ ਚਾਰ ਬੰਦਿਆਂ ਨੂੰ ਬੁਲਾ ਲੈਂਦੇ ਹੋ ਤੁਹਾਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਵੀ ਕਿਹੜਾ ਬੰਦਾ ਤੁਹਾਨੂੰ ਸੱਚਾਈ ਦੱਸ ਰਿਹਾ, ਕਿਹੜਾ ਬੰਦਾ ਗੋਲਮੋਲ ਗੱਲਾਂ ਕਰਦਾ, ਕਿਹੜਾ ਬੰਦਾ ਐਵੇਂ ਸਬਜ਼ ਵਾਗ ਦਿਖਾਉਂਦਾ, ਤੇ ਕਿਹੜਾ ਬੰਦਾ ਤੁਹਾਡੀ ਜੇਬ ਦੇ ਵਿੱਚ ਪੈਸੇ ਵਾਪਸ ਪਾਉਂਦਾ ਤੇ ਤੁਹਾਡਾ ਫਾਇਦਾ ਕਰੂਗਾ। ਡਿਸੀਜਨ ਤੁਹਾਡਾ, 100% ਤੁਹਾਡਾ, ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ। ਸੋ ਇਹਦੇ ਲਈ ਮੈਂ ਤੁਹਾਡਾ ਤੁਹਾਨੂੰ ਇੱਕੋ ਇੱਕ ਨਾਮ ਰਿਕਮੈਂਡ ਕਰਦਾ, ਉਹ ਹੁੰਦਾ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਕਾਲ ਕਰ ਲਓ, ਪੈਸਾ ਨਹੀਂ ਲੱਗਣਾ, ਟਕਾ ਨਹੀਂ ਲੱਗਣਾ, ਗੱਲਬਾਤ ਕਰ ਲਓ। ਜੇ ਤੁਹਾਨੂੰ ਲੱਗੇ ਕਿ ਗਧੇ ਤੇ ਘੋੜੇ ਦਾ ਕਿੰਨਾ ਕੁ ਫਰਕ ਹੈ, ਜੇ ਤੁਹਾਨੂੰ ਲੱਗਣਗੇ ਬਹੁਤ ਹੀ ਵਧੀਆ, ਇਹਨਾਂ ਨੇ ਤਾਂ ਮੇਰੀ ਵਾਕਈ ਮੈਨੂੰ ਕਿੰਨੇ ਪੈਸੇ ਵੀ ਬਚਾ ਦੇ ਤੇ ਗੱਲਾਂ ਵੀ ਬੜੀਆਂ ਸਪਸ਼ਟ ਕਰਦੇ ਨੇ, ਤੇ ਤੁਸੀਂ ਇਹਨਾਂ ਨੂੰ ਦੇ ਦਿਓ, ਨਹੀਂ ਤਾਂ ਫਿਰ ਜਿੱਥੇ ਜੀ ਕਰੇ ਉਹ ਦੇ ਦਿਓ। ਬਸ ਇੰਨੀ ਕੀ ਗੱਲ ਕੀਤੀ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਰਦਾ, ਤੁਹਾਡੇ ਫਾਇਦੇ ਦੀ ਗੱਲ ਕਰਦਾ। ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈਗਾ 6478862456 647-898-6245 ਨਾਟ ਓਨਲੀ ਦੈਟ, ਤੁਹਾਨੂੰ ਹੋਰ ਵੀ ਵਕੀਲ ਕਿਹਨੂੰ ਕਰਨਾ, ਮੋਰਗੇਜ ਕਿਵੇਂ ਲੈਣੀ ਹੈ, ਕਿੱਥੇ ਕੁ ਲੈਣੀ ਹੈ, ਕਿਹੜੀ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦਾ ਮਕਾਨ ਹੈ, ਉਹਦੇ ਵਿੱਚ ਚੰਗੇ ਗੁਣ ਵੀ ਗੱਲਾਂ ਵੀ ਹੁੰਦੀਆਂ, ਮਾੜੀਆਂ ਗੱਲਾਂ ਵੀ ਹੁੰਦੀਆਂ, ਇਹ ਸਾਰੀਆਂ ਡਿਸਕਸ ਕਰੋ। ਐਵੇਂ ਅੱਖਾਂ ਮੀਚ ਕੇ ਜਿਹੜੇ ਕਹਿੰਦੇ ਨੇ ਕੋਈ ਨਹੀਂ ਫਿਕਰ ਨਾ ਕਰ, ਦਵਾ ਦਿਆਂਗੇ, ਮੈਂ ਇਹਨਾਂ ਗੱਲਾਂ 'ਚ ਨਹੀਂ ਵਿਸ਼ਵਾਸ ਕਰਦਾ। ਜਿਹੜੇ ਬਾਹਲੀਆਂ ਗੱਲਾਂ ਜਾਂ ਕਰਦੇ ਹੋ, ਜਦੋਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਫਿਰ ਬਾਅਦ 'ਚ ਪਛਤਾਉਣਾ ਪੈਂਦਾ, ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਬਿਜ਼ਨਸ ਦੇ ਵਿੱਚ ਕੋਰੇ ਹੋਵੋ, ਕਿਉਂਕਿ ਤੁਸੀਂ ਪੈਸੇ ਤੁਹਾਡੇ ਥਰੂ ਉਹਨਾਂ ਨੇ ਆਪਣੀ ਜੇਬ ਦੇ ਵਿੱਚ ਪੈਸੇ ਪਾਉਣੇ ਨੇ। ਸੋ ਸੰਘੋ ਨਾ, ਗੱਲ ਖੁੱਲ੍ਹ ਕੇ ਕਰੋ। ਜਿਵੇਂ ਹੁਣ ਕਈ ਵਾਰੀ ਆਪਾਂ ਹਲਵਾਈ ਦੀ ਗੰਜ ਲਿਆ, ਅੰਕਲ ਜੀ ਸਮੋਸੇ ਪਾ ਦਿਓ, ਉਹਨੂੰ ਪਹਿਲਾਂ ਪੁੱਛ ਲਓ ਵੀ ਗਰਮ ਵੀ ਨੇ ਕਿ ਪਿਛਲੇ ਹਫ਼ਤੇ ਵਾਲੇ ਤਾਂ ਨਹੀਂ ਪਾ ਰਿਹਾ। ਸੋ ਜੇ ਅਸੀਂ ਕੋਰੇ ਨਹੀਂ ਹੁੰਦੇ ਤੇ ਕਈ ਵਾਰੀ ਉਹ ਘਰੇ ਆ ਕੇ ਲਿਫਾਫਾ ਖੋਲਦੇ ਤੇ ਦੇਖ ਦਿਆਂਗੇ ਬਸ ਹੀ ਨੇ, ਫਿਰ ਪਛਤਾਉਣ ਦੀ ਕੀ ਲੋੜ ਹੈ। ਸੋ ਮੈਂ ਇੱਕੋ ਹੀ ਗੱਲ ਕਹਿੰਦਾ ਕਿ ਬਿਜ਼ਨਸ ਦੇ ਵਿੱਚ ਕੋਰੇ ਰਹੋ, ਆਪਣੀ ਅੱਖਾਂ ਤੇ ਕੰਨ ਖੋਲ ਕੇ ਰੱਖੋ, ਜਿੱਥੇ ਵੀ ਤੁਹਾਨੂੰ ਫਾਇਦਾ ਮਿਲਦਾ, ਜਿੱਥੋਂ ਜਿਹੜਾ ਵੀ ਬੰਦਾ ਤੁਹਾਨੂੰ ਚੰਗਾ ਲੱਗਦਾ ਉਹਦੇ ਨਾਲ ਤੁਸੀਂ ਡੀਲ ਕਰੋ। ਸੋ ਮੇਰਾ ਨਾਂ, ਮੈਂ ਜਿਹੜਾ ਨਾਂ ਰਿਕਮੈਂਡ ਕਰਦਾ ਉਹ ਅਰਫਾ ਮੁਜ਼ੱਫਰ ਜੀ ਦਾ, ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਉਹਨਾਂ ਨੇ ਕਦੇ ਮੈਨੂੰ ਫ੍ਰੀ ਕਿਹਾ, ਇਹ ਗੱਲ ਪੱਕੀ ਹੈ, 100% ਹੈ। ਮੈਂ ਆਪਣੀ ਮਰਜ਼ੀ ਨਾਲ, ਕਿਉਂਕਿ ਉਹਨਾਂ ਨੂੰ ਡੀਲ ਕੀਤਾ, ਉਹਨਾਂ ਨਾਲ ਮੈਨੂੰ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਖਾਸ ਤਜਰਬੇ ਮਿਲੇ ਨੇ ਵੀ ਲੋਕ ਗੱਲਾਂ ਬਾਤਾਂ ਹੀ ਕਰਦੇ ਨੇ ਪਰ ਉਹ ਜੋ ਕੁਛ ਕਹਿੰਦੇ ਨੇ ਉਹਦੇ ਉੱਤੇ 100% ਪੂਰੇ ਉਤਰਦੇ ਨੇ, ਇਸ ਕਰਕੇ ਉਹਨਾਂ ਦਾ ਮੈਂ ਐਡਵਰਟਾਈਜ਼ਮੈਂਟ ਕਰਦਾ। ਬਾਕੀ ਜੇ ਤੁਹਾਨੂੰ ਨਾ ਚੰਗਾ ਲੱਗੇ ਨਾ ਦਿਓ, ਮੈਂ ਤੁਹਾਨੂੰ ਕਦੋਂ ਕਹਿਣਾ, ਡੀਲ ਕਰ ਲਓ, ਫੋਨ ਕਰਨ ਦਾ ਕੋਈ ਨੁਕਸਾਨ ਨਹੀਂ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਵੀ ਆਹ ਜਿਹੜਾ ਸਾਡਾ ਪ੍ਰੋਗਰਾਮ ਲਾਈਵ ਹੋ ਰਿਹਾ ਇਹਦੇ ਵਿੱਚ ਇਸ ਵੇਲੇ 4271 ਆਨਲਾਈਨ ਮੈਨੂੰ ਸ਼ੋਅ ਕਰਦੇ ਨੇ, ਜਿਹਦੇ ਵਿੱਚ ਦਰਸ਼ਨ ਜੀ ਨੇ, ਬੈਰੀ ਸਾਹਿਬ ਨੇ, ਅਰਸ਼ਦ ਜੀ ਨੇ, ਪਰਮਜੀਤ ਨੇ, ਪਵਨ ਨੇ, ਮੇਜਰ ਸਿੰਘ ਜੀ ਨੇ, ਰੋਸ਼ਨੀ ਜੀ ਤੇ ਡਿੰਪਲ ਗਿੱਲ, ਇਹਨਾਂ ਦੇ ਨਾਮ ਮੈਂ ਪੜ੍ਹੇ ਨੇ, ਬਾਕੀ ਹੋਰ ਵੀ ਹੋਣਗੇ ਜਦੋਂ ਕਦੇ ਮੇਰੇ ਨੋਟਿਸ ਆ ਜੂਗੇ ਉਹਨਾਂ ਦੱਸਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਬੰਦੇ ਹੋਰ ਵੀ ਸੁਣ ਰਹੇ ਨੇ ਉਹਨਾਂ ਦਾ ਉਦੋਂ ਵੀ ਜ਼ਿਆਦਾ ਧੰਨਵਾਦ ਜੇ ਮੈਂ ਨਾਂ ਨਹੀਂ ਬੋਲਿਆ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ ਈਸਟਰ ਸੰਡੇ, ਲੈਟਸ ਹੀਅਰ ਦਾ ਫਸਟ ਸੌਂਗ ਤੇ ਉਸ ਤੋਂ ਬਾਅਦ ਆਪਾਂ ਟੌਪਿਕ ਤੇ ਆਉਣੇ ਹਾਂ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕ੍ਰਿਸਚੈਨਿਟੀ ਦੇ ਵਿੱਚ ਜਿਹੜੇ ਲੋਕ ਈਸਾਈ ਨੇ ਉਹਨਾਂ ਦਾ ਪਵਿੱਤਰ ਤਿਉਹਾਰ ਹੈ ਈਸਟਰ ਸੰਡੇ। ਅੱਜ ਸੰਡੇ ਦਾ ਦਿਨ ਵੀ ਹੈ ਤੇ ਉਹਨਾਂ ਦਾ ਤਿਉਹਾਰ ਹੈ ਈਸਟਰ। ਈਸਟਰ ਸੰਡੇ ਕਿਉਂ ਮਨਾਇਆ ਜਾਂਦਾ ਤੇ ਬਹੁਤ ਹੀ ਦੁਨੀਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਜਦੋਂ ਕ੍ਰਿਸਮਿਸ ਆਉਂਦੀ ਹੈ ਉਦੋਂ ਵੀ ਮੰਨਦੇ ਹਾਂ ਆਪਾਂ ਜੀਸਸ ਕ੍ਰਾਈਸਟ ਦਾ ਜਨਮ ਹੈ। ਅੱਜ ਈਸਟਰ ਸੰਡੇ ਹੈ, ਅੱਜ ਵੀ ਕਹਿੰਦੇ ਹਾਂ ਕਿ ਜੀਸਸ ਕ੍ਰਾਈਸਟ ਦਾ ਜਨਮ ਹੈ। ਫਿਰ ਇਹ ਕਿਉਂ ਭੁਲੇਖ ਹੈ ਕਿ ਕ੍ਰਿਸਮਿਸ ਨੂੰ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਜਾਂ ਈਸਟਰ ਸੰਡੇ ਨੂੰ ਹੋਇਆ ਸੀਗਾ? ਇਹਦੇ ਬਾਰੇ ਮੈਂ ਹਲਕੇ ਫੁਲਕੇ ਬੜੇ ਸਿੰਪਲ ਤਰੀਕੇ ਨਾਲ, ਗੁੱਡ ਫਰਾਈਡੇ ਦਾ ਕੀ ਮਤਲਬ ਹੈ, ਜੀਸਸ ਕ੍ਰਾਈਸਟ ਦੀਆਂ ਟੀਚਿੰਗਸ ਕੀ ਨੇ, ਸਿਰਫ ਸਪਿਰਚੁਅਲ ਰੂਹਾਨੀਅਤ, ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਮੇਰੇ ਕੋਲ ਲਾਈਨ ਤੇ ਪੰਡਿਤ ਪ੍ਰਫੁੱਲ ਕੁਮਾਰ ਜੀ ਨੇ, ਉਹਨਾਂ ਨਾਲ ਇੱਕ ਦੋ ਮਿੰਟ ਗੱਲ ਕਰ ਲਈਏ। ਵੈਲਕਮ ਪੰਡਿਤ ਜੀ। ਹੈਲੋ
ਜੀ। ਜੀ ਨਮਸਕਾਰ ਪ੍ਰਭੂ।
ਹਾਂਜੀ ਸਰ, ਆਪ ਕਰੋ ਹੁਕਮ, ਜੋ ਕੁਛ ਕਹਿਣਾ ਆਪਨੇ ਰੇਡੀਓ ਪਰ।
ਸਬਸੇ ਪਹਿਲੇ ਤੋ ਆਪਕੋ ਆਪਕੇ ਸਭੀ ਸਰੋਤਾਓਂ ਕੋ ਮੇਰਾ ਹਿਰਦੇ ਸੇ ਨਮਸਕਾਰ।
ਹਾਂਜੀ ਸਰ।
ਔਰ ਅੱਜ ਸਿਰਫ ਇੱਕ ਦੋ ਛੋਟੀ ਛੋਟੀ ਸੀ ਬਾਤੇ ਮੈਂ ਆਪਕੇ ਸਾਥ ਸ਼ੇਅਰ ਕਰਨਾ ਚਾਹੂੰਗਾ। ਅਭੀ 8 ਅਪ੍ਰੈਲ ਕੋ ਸੂਰਿਆ ਗ੍ਰਹਿਣ ਆ ਰਹਾ ਹੈ।
ਹਾਂਜੀ।
ਉਸਮੇ ਬਹੁਤ ਸਾਰੀ ਭ੍ਰਾਂਤੀਆਂ ਹੈ। ਮੈਂ ਸਭੀ ਸਿਰਜਨੋਂ ਸੇ ਕਹਿਣਾ ਚਾਹੂੰਗਾ ਕਿ 11:30 ਵਜੇ ਸੇ 4:30 ਵਜੇ ਤੱਕ ਕਰੀਬ ਯੇ ਹਮਾਰੇ ਯਹਾਂ GTA ਕਾ ਟਾਈਮ ਹੈ ਸੂਰਿਆ ਗ੍ਰਹਿਣ ਕਾ।
ਹਾਂਜੀ।
ਤੋ ਉਸਮੇ ਹਮਾਰੀ ਮਾਨਤਾਓਂ ਕੇ ਸਾਰੇ ਸਭ ਕੋ ਗਿਆਨ ਹੈ ਜੋ ਸਾਵਧਾਨੀਆਂ ਰੱਖਣੀ ਹੋਤੀ ਹੈ ਉਹ ਰੱਖੇ। ਔਰ 9 ਅਪ੍ਰੈਲ ਕੋ ਮਹਾਮਾਈ ਕੇ ਮਾਤਾ ਰਾਣੀ ਕੇ ਨਵਰਾਤਰੇ ਪ੍ਰਾਰੰਭ ਹੋ ਰਹੇ ਹੈ ਔਰ ਉਸੀ ਦਿਨ ਹਮਾਰਾ ਜਿਸਕੋ ਹਮ ਹਿੰਦੂ ਨਯਾ ਵਰਸ ਕਹਿ ਸਕਤੇ ਹੈ, ਨਵ ਵਰਸ ਜਿਸਕਾ ਨਾਮ ਸੰਵਤ ਵੀ ਹੋਤਾ ਹੈ, ਨਯਾ ਵਰਸ ਪ੍ਰਾਰੰਭ ਹੋਗਾ ਸਨਾਤਨ ਵੈਦਿਕ ਧਰਮ ਕਾ। ਔਰ ਵੋ ਆਨੇ ਸੇ ਪਹਿਲੇ ਮੈਂ ਆਪਕੇ ਸਰੋਤਾਓਂ ਕੋ ਆਪਕੇ ਮਾਧਿਅਮ ਸੇ ਸਭ ਕੋ ਸ਼ੁਭਕਾਮਨਾ ਦੇਣਾ ਚਾਹੂੰਗਾ। ਔਰ ਮੰਦਿਰ ਮੇ ਆਪਣੇ ਬਹੁਤ ਅੱਛੇ ਢੰਗ ਸੇ जैसे आप जानते हैं कि हमेशा हर त्योहार को हम बहुत अच्छे तरीके से मैनेजमेंट और परिष्ठ दोनों मिलकर के इस प्रकार से मनाते हैं कि आने वाले त्योहार पिछले त्योहार से बहुत अच्छे जाते हैं।
बिल्कुल।
तो अभी श्री राम जन्मोत्सव नवरात्रों के बाद 16 अप्रैल को श्री राम जी का जन्म अवतार हुआ था, तो उसमें भी हम बड़े धूमधाम से रामनवमी मना रहे हैं। और 21 अप्रैल संडे को हम बाबा बालकनाथ जी का चाला यानी कि बाबा बालकनाथ जी का मेला मंदिर में मना रहे हैं। ये प्रमुख 2-4 सूचनाएं थी मैं आपके माध्यम से आपके सभी श्रोताओं को देना चाहता हूं। और मंदिर की तरफ से, मैनेजमेंट की तरफ से और हमारी तरफ से आप सबको बहुत बहुत शुभ आशीर्वाद।
और
कोई आपके बारे में कोई?
और सबसे बड़ी बात है कि जब नवरात्रि शुरू होंगे तो जो इस्लाम धर्म है हमारा, मुस्लिम धर्म है, उनके रमजान का महीना चलता है जो मार्च 10 को शुरू हुआ था, वो 30 डेज फास्ट रखते हैं, रोजे उसको बोलते हैं, तो उसके बाद 10 को उनकी ईद होगी। तो ये सारी दुनिया के जितने भी धर्म हैं, क्योंकि मैं एक कंपैरेटिव रिलीजन का स्टूडेंट हूं, तो धर्मों में जितने भी रिचुअल्स हैं, रिवाज हैं, शगन हैं, त्योहार हैं, वो नाम ही बदले हुए हैं, लेकिन एक मोटिव है कि उस परमपिता परमेश्वर को जिसने इस यूनिवर्स को पैदा किया है उसको हम याद करते हैं, उसका हम थैंक्स करते हैं, यही अल्टीमेटली इनका जो पर्पस होता है। खैर है नहीं वे, आप तो ज्ञानी आदमी हो तो मैं तो
सभी, सभी धर्मों का ये, इनको हम अपनी भाषा में इसको पर्व बोलते हैं
जी।
और ये पर्व जो होता है, पर्व का नाम मतलब होता है, हिंदी में मतलब बता दूं, गांठ। जैसे गन्ने के अंदर गांठ होती है ना, हर पोरी पे गांठ, हर पोरी पे गांठ, वो 8 से 10 फुट का गन्ना और लंबा होता है, उसमें जान नहीं होती, लेकिन इस गांठ की वजह से वह हवाओं का मुकाबला करते हुए सीधा तना रहता है। तो ये गांठ का नाम है पर्व। इसी प्रकार से हमारे, चाहे वो हिंदू है, मुस्लिम है, सिख है, ईसाई, कोई भी रिलीजन है, ये इनके जो पर्व होते हैं ये सबको स्ट्रेंथ देते हैं और भावनाओं को बढ़ाते हैं। तो मैं कहता हूं कि सभी के त्योहारों को हम सम्मान करते हैं और हमारे आने वाले हिंदू नववर्ष की शुभकामनाएं और रामनवमी की बहुत 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 शुभकामनाएं। हाँ, 13 अप्रैल शनिवार को हमारे मंदिर में विशाल भक्ति जागरण भी है, उसमें भी आपके सभी श्रोताओं को मैं आमंत्रित करता हूं।
ठीक है पंडित जी, थैंक यू वेरी मच फॉर लेट अस नो। तो मेरे जो सुनने वाले हैं, देखने वाले हैं, उन्होंने आपको सुना है, तो मेरा क्या लोग फायदा जरूर उठाएंगे, जो भी हिंदू धर्म
जरूर लाभ उठाएंगे।
हाँ जी, थैंक यू वेरी मच पंडित जी,
आपका बहुत बहुत धन्यवाद।
थैंक यू सर, थैंक यू। सो प्यारे सुरतो, आप गल करिए हूं ईस्टर दी। ईस्टर संडे है। देखो जेड़ा क्रिश्चियन धर्म है, क्रिश्चियनिटी है, जां इहनू पंजाबी जां हिंदी ईसाई धर्म कहने आ, इह दुनिया दा सब तो बड़ा धर्म है। सब तो ज्यादा लोग, क्रिश्चियन लोग जेड़े ने क्रिश्चियनिटी नू मनदे ने। टोटल जो दुनिया की पापुलेशन देखी है ना, तो 31% के लगभग क्रिश्चियन लोग ने। ते दूसरे नंबर ते आउंदा है इस्लाम, ते उन्हां दी जिहड़ी रफली 20-21% की आबादी जिहड़ी टोटल है, वह इस्लाम नूं मनदी है, मुहम्मद साहब नूं मनदे ने। ते तीसरी जिहड़ी आउंदी है वह लोकां दी जिहड़े किसे भी धर्म नूं नहीं मनदे, ते जां उन्नी की हिंदू धर्म दे विच 20% जिहड़ी आ, 19% जिहड़े है जां ते उदों थोड़े घट होणगे, ओह हिंदू धर्म नूं मनदे ने, देवी देवतिआं नूं मनदे ने, रब नूं मनदे ने। पर सारे जिन्ने भी धर्म ने, जे उन्हां दी स्पिरिचुअलिटी देखी जावे, बेस ऑफ सेंस देखिया जावे, तां सारे धर्मां दा इको ही है कि इस कुल कायनात नूं पैदा करन वाली इक ताकत है, चाहे उहदा कोई भी नां दिओ। पर अज आपां सिर्फ ईस्टर संडे दी गल करनी है। ईस्टर संडे देख लो, जिस तरह इस्लाम दे विच जिहड़े लोग मुस्लिम भाईचारे दे विच ओहो रमजान नू ते ईद नू बड़ा पवित्र उन्हां दा फेस्टिवल हुंदे ने, त्योहार हुंदे ने, इसे तरह ही जिहड़े हिंदू लोग ने उन्हां दा जन्माष्टमी जां दिवाली, दशहरा, ए पवित्र ते बड़े चावां मलारां दे नाल ते फेस्टिवल मनाए जांदे ने। बिल्कुल ठीक उसे तरह ही जिहड़े ईसाई लोग ने, जिहड़े क्रिश्चियन लोग ने, वह तीन त्यौहार उन्हां दे बड़े पापूलर ने, एक क्रिसमस, ते दूजा हुंदा गुड फ्राइडे, ते तीसरा हुंदा ईस्टर। ईस्टर संडे, ईस्टर हमेशा ही संडे नूं आउंदी है, ते जिहड़ा गुड है वह हमेशा ही फ्राइडे नूं हुंदा। अगे चल के आपां गल्लबात करांगे। देखो जिहड़ी ईस्टर संडे है ना, ओह क्रिसमस तो कोई 4 महीने बाद आउंदी है, जां समझ लो अप्रैल दे फर्स्ट या सैकंड वीक दे विच। पर इस साल ਇਹ 31 ਮਾਰਚ ਨੂੰ ਜਾਨੀ ਕਿ ਅੱਜ ਦੇ ਦਿਨ ਈਸਟਰ ਸੰਡੇ ਆਇਆ, ਖੁਸ਼ੀ ਦਾ ਆਇਆ। ਤੁਸੀਂ ਜਿੱਥੇ ਵੀ ਜਾਂਦੇ ਹੋ, ਜੇ ਤੁਸੀਂ ਚਰਚ ਦੇਖੋ ਕਿੰਨੀਆਂ ਵਧੀਆ ਲਾਈਟਾਂ ਲੱਗੀਆਂ ਹੋਈਆਂ ਉੱਥੇ। ਅੱਜ ਇਸ ਵੇਲੇ ਕਿਉਂਕਿ 10 ਵਜੇ ਵੱਜੇ ਨੇ, ਤੁਸੀਂ ਜੇ ਕੈਨੇਡਾ ਕੈਨੇਡਾ ਚ ਰਹਿੰਦੇ ਹੋ, ਓਨਟਾਰੀਓ ਚ ਰਹਿੰਦੇ, ਤੁਸੀਂ ਦੇਖੋ ਚਰਚਿਸ ਦੇ ਵਿਚ ਹਰੇਕ ਈਸਾਈ ਜਿਹੜਾ ਬੰਦਾ, ਜਿਹੜਾ ਵੀ ਜੀਸਸ ਕ੍ਰਾਈਸਟ ਨੂੰ ਮੰਨਦਾ, ਉਹ 100% ਚਰਚ ਦੇ ਵਿਚ ਜਾਂਦਾ। ਪਰ ਦੇਖ ਲੋ ਬਹੁਤੇ ਲੋਕਾਂ ਨੂੰ, ਲੈਟ ਅਸ ਨੋ ਦਾ ਡਿਫਰੈਂਸ ਬਿਟਵੀਨ ਕ੍ਰਿਸਮਿਸ, ਗੁੱਡ ਫਰਾਈਡੇ ਐਂਡ ਈਸਟਰ। ਜਿਹੜੀ ਕ੍ਰਿਸਮਿਸ ਹੈ ਜਾਂ ਗੁੱਡ ਫਰਾਈਡੇ ਹੈ ਜਾਂ ਈਸਟਰ ਹੈ, ਇਹਨੂੰ ਬੜਾ ਸਿੰਪਲ ਤਰੀਕੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਬਹੁਤੇ ਬੰਦਿਆਂ ਨੂੰ 99% ਜਿਹੜੇ ਕ੍ਰਿਸਚਨ ਨਹੀਂ ਹੈਗੇ ਉਹ ਭੁਲੇਖੇ ਚ ਰਹਿੰਦੇ ਨੇ। ਵੀ ਇੱਕ ਪਾਸੇ ਦਾ ਕਹੀ ਜਾਂਦੇ ਆ ਜੀ 25 ਦਸੰਬਰ ਨੂੰ ਜੀਸਸ ਕ੍ਰਾਈਸਟ ਪੈਦਾ ਹੋਏ ਸੀਗੇ, ਅੱਜ ਕਹੀ ਜਾਂਦੇ ਈਸਟਰ ਸੰਡੇ ਨੂੰ ਅੱਜ ਪੈਦਾ ਹੋਏ ਸੀ। ਵੀ ਇੱਕ ਬੰਦਾ ਦੋ ਦਿਨਾਂ ਚ ਕਿਵੇਂ ਪੈਦਾ ਹੋ ਸਕਦਾ? ਸੋ ਇਹ ਮੈਂ ਥੋੜੀ ਗੱਲ ਤੁਹਾਨੂੰ ਸਿੰਪਲ ਤਰੀਕੇ ਨਾਲ ਹੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਹਾਂ, ਇਸ ਕਰਕੇ ਮੈਂ ਸਾਰੇ ਧਰਮ, ਬਾਈਬਲ ਵੀ ਪੜ੍ਹੀ ਹੈ, ਕੁਰਾਨ ਵੀ ਪੜ੍ਹਿਆ, ਗੀਤਾ ਵੀ ਪੜ੍ਹੀ ਹੈ, ਕਿਉਂਕਿ ਉਹ PhD ਸਾਡੇ ਟੌਪਿਕ ਹੁੰਦੇ ਸੀਗੇ। ਸੋ ਇਸ ਕਰਕੇ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਦੱਸਣਾ ਕਿ ਐਕਚੁਲੀ ਹੈ ਨਾ ਕ੍ਰਿਸਮਿਸ ਜਿਹੜੀ ਕਿ 25 ਦਸੰਬਰ ਨੂੰ ਮਨਾਈ ਜਾਂਦੀ ਹੈ, ਇਟ ਇਜ਼ ਐਕਚੁਲੀ ਏ ਬਰਥਡੇ ਆਫ ਜੀਸਸ ਕ੍ਰਾਈਸਟ। ਜੀਸਸ ਕ੍ਰਾਈਸਟ ਵਾਜ ਬੋਰਨ ਔਨ ਡਿਸੰਬਰ 25th, ਇਸ ਕਰਕੇ ਉਹਦੇ ਜਨਮ ਦਿਨ ਦੀ ਖੁਸ਼ੀ ਵਿਚ ਕ੍ਰਿਸਮਿਸ ਮਨਾਈ ਜਾਂਦੀ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਜੀ ਈਸਟਰ ਸੰਡੇ, ਈਸਟਰ ਸੰਡੇ ਦਾ ਮਤਲਬ ਇਹ ਹੈ ਕਿ ਈਸਟਰ ਸੰਡੇ ਨੂੰ ਦੱਸਣ ਤੋਂ ਪਹਿਲਾਂ ਸਾਨੂੰ ਗੁੱਡ ਫਰਾਈਡੇ ਸਮਝਣਾ ਪਊਗਾ ਕਿ ਜੀਸਸ ਕ੍ਰਾਈਸਟ ਨੂੰ ਗੁੱਡ ਫਰਾਈਡੇ ਵਾਲੇ ਦਿਨ, ਜਿਹੜਾ ਕਿ ਸ਼ੁੱਕਰਵਾਰ ਹੁੰਦਾ, ਉਸ ਦਿਨ ਉਹਨੂੰ ਸੂਲੀ ਤੇ ਲਟਕਾਇਆ ਗਿਆ ਸੀ, ਉਹਦੀ ਮੌਤ ਹੋਈ ਸੀਗੀ, ਉਹਨੂੰ ਫਾਂਸੀ ਦਿੱਤੀ ਗਈ ਸੀ। ਲੱਕੜ ਦਾ ਇੱਕ ਕ੍ਰਾਸ ਹੁੰਦਾ ਬਹੁਤ ਹੈਵੀ, ਉਹਨੂੰ ਰੋਮ ਦੇ ਜਿਹੜੇ ਉਸ ਵੇਲੇ ਦੇ ਸ਼ਾਸਕ ਸੀ ਨਾ, ਉਹਨਾਂ ਨੇ ਉਹਨੂੰ ਸਜ਼ਾ ਦਿੱਤੀ ਸੀ, ਉਹਦੇ ਹੱਥਾਂ ਪੈਰਾਂ ਚ ਕਿੱਲ ਠੋਕੇ ਸੀਗੇ ਤੇ 6 ਘੰਟੇ ਲਗਾਤਾਰ ਕੰਟੀਨਿਊਸਲੀ ਉਹਦੀ ਡੈਡ ਬਾਡੀ ਉਹ ਕ੍ਰਾਸ ਦੇ ਉੱਤੇ, ਲੱਕੜੀ ਦੇ ਉੱਤੇ ਜਿਹਦੇ ਵਿੱਚ ਹੱਥ ਤੇ ਪੈਰਾਂ ਚ ਕਿੱਲ ਠੋਕੇ ਸੀਗੇ, ਉਹ ਜ਼ਾਲਮ ਸਰਕਾਰ ਨੇ ਲਮਕਾਈ ਰੱਖੇ। ਇਹ ਜਿਹੜੀ ਹੈ ਨਾ, ਜਿੱਥੇ ਉਹਦੀ ਡੈਥ ਹੋਈ ਸੀ, ਜਿੱਥੇ ਉਹਨੂੰ ਫਾਂਸੀ ਚੜਾਇਆ ਸੀ ਜੀਸਸ ਕ੍ਰਾਈਸਟ ਨੂੰ, ਉਹ ਇੱਕ ਪਹਾੜੀ ਹੈ ਜਿਹਦਾ ਨਾਂ ਹੈਗਾ ਗੋਲ ਗੁੱਥਾ, ਜੈਰੂਸਲਮ ਦੇ ਵਿੱਚ ਹੈ, ਇਸਰਾਈਲ ਦੇ ਵਿੱਚ। ਤੇ ਬਾਅਦ ਦੇ ਵਿੱਚ ਇੰਨੀ ਜਿਹੜੇ ਜ਼ਾਲਮ ਹੁੰਦੇ ਨੇ ਨਾ, ਉਹ ਬਹੁਤ ਜ਼ਾਲਮ ਹੁੰਦੇ ਨੇ, ਜਦੋਂ 6 ਘੰਟੇ ਤੋਂ ਬਾਅਦ ਵੀ ਸ਼ੋਰ ਕੀਤਾ ਵੀ ਇਹ ਜੀਸਸ ਕ੍ਰਾਈਸਟ ਮਰ ਗਿਆ ਕਿ ਨਹੀਂ ਮਰ ਗਿਆ, ਉਹਦੇ ਪੇਟ ਚ ਖੰਜਰ ਚ ਘਬੋਤੀ, ਉਹਦੇ ਵਿੱਚੋਂ ਜਦੋਂ ਖੂਨ ਤੇ ਪਾਣੀ ਨਿਕਲਿਆ, ਫੇਰ ਉਹਨਾਂ ਨੇ ਡਿਕਲੇਅਰ ਕੀਤਾ ਵੀ ਹਾਂ ਹੁਣ 100% ਇਹਦੀ ਡੈਥ ਹੋ ਗਈ। ਤੇ ਕਹਿੰਦੇ ਨੇ ਕਿ ਉਸ ਦਿਨ, ਕਿਉਂਕਿ ਪਰਮਾਤਮਾ ਦੇ ਜਿਹੜੇ ਭਗਤ ਹੁੰਦੇ ਨੇ ਨਾ, ਤੇ ਜਦੋਂ ਉਹਨਾਂ ਨਾਲ ਅਸੀਂ ਦੁਨੀਆਂ ਵਾਲੇ ਤਸ਼ੱਦਦ ਕਰਦੇ ਹਾਂ, ਨਜਾਇਜ਼ ਕਰਦੇ ਹਾਂ, ਤਾਂ ਧਰਤੀ ਕੰਬ ਜਾਂਦੀ ਹੈ। ਉਸ ਵੇਲੇ ਕਿਹਾ ਜਾਂਦਾ ਕਿ ਬਹੁਤ ਜ਼ਬਰਦਸਤ ਭੂਚਾਲ ਆਇਆ ਸੀਗਾ, ਮੰਦਰ ਦੀਆਂ ਘੰਟੀਆਂ ਖੜਕਣ ਲੱਗ ਗਈਆਂ ਸੀਗੀਆਂ, ਧਰਤੀ ਹਿੱਲਣ ਲੱਗ ਗਈ ਸੀਗੀ। ਸੋ ਉਸ ਦਿਨ ਜੀਸਸ ਕ੍ਰਾਈਸਟ ਦੀ ਫਾਂਸੀ ਦਿੱਤੀ ਗਈ ਸੀ, ਗੁੱਡ ਫਰਾਈਡੇ ਵਾਲੇ ਦਿਨ। ਤੁਸੀਂ ਹੁਣ ਮੈਨੂੰ ਕਹੋਗੇ ਗੁੱਡ ਕਿਉਂ ਕਹਿੰਦੇ, ਤਾਂ ਬੈਡ ਕਹਿਣਾ ਚਾਹੀਦਾ ਸੀਗਾ। ਇਹ ਗੁੱਡ, ਹਾਂ ਕੁਛ ਲੋਕ ਗੁੱਡ ਫਰਾਈਡੇ ਵੀ ਕਹਿੰਦੇ ਨੇ, ਕੁਛ ਬੰਦੇ ਬੈਡ ਫਰਾਈਡੇ ਵੀ ਕਹਿੰਦੇ ਨੇ, ਕੁਛ ਬੰਦੇ ਇਹਨੂੰ ਬਲੈਕ ਫਰਾਈਡੇ ਵੀ ਕਹਿੰਦੇ ਨੇ। ਗੁੱਡ ਫਰਾਈਡੇ ਇਸ ਕਰਕੇ ਕਿਹਾ ਜਾਂਦਾ ਕਿ ਉਹਨਾਂ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਜੀਸਸ ਕ੍ਰਾਈਸਟ ਜੇ ਸੂਲੀ ਤੇ ਨਾ ਚੜਦਾ ਤਾਂ ਸਾਡੇ ਲੋਕਾਂ ਨੂੰ, ਉਸ ਵੇਲੇ ਦੇ ਵਕਤ ਦੇ ਲੋਕਾਂ ਨੂੰ ਗਿਆਨ ਨਹੀਂ ਹੋਣਾ ਸੀ ਕਿ ਰੱਬ ਐਕਚੁਅਲ ਹੈ ਕੀ। ਉਹਨੇ ਸਾਡੇ ਲੋਕਾਂ ਦੇ ਅਤਿਆਚਾਰਾਂ ਨੂੰ ਸਹਿੰਦੇ ਹੋਏ ਆਪ ਕੁਰਬਾਨੀ ਦਿੱਤੀ, ਜਿਸ ਕਰਕੇ ਉਸ ਦਿਨ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ। ਗੱਲ ਕਰੀਏ ਈਸਟਰ ਸੰਡੇ ਦੀ, ਇਹ ਵਿਸ਼ਵਾਸ ਕੀਤਾ ਜਾਂਦਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਨਿਊ ਟੈਸਟਾਮੈਂਟ ਦੇ ਵਿੱਚ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਫਾਂਸੀ ਤੇ ਚੜਾਤਾ ਤਾਂ ਉਹਦੀ ਜਿਹੜੀ ਡੈਡ ਬਾਡੀ ਹੈ ਨਾ, ਉਸ ਨੂੰ ਇੱਕ ਪਹਾੜ ਦੇ ਵਿੱਚ ਗੁਫਾ ਬਣਾਈ ਸੀ ਕਿਸੇ ਉਹਦੇ ਡਿਸਾਈਪਲ ਨੇ। ਉਹ ਜਿਹੜੀ ਗੁਫਾ ਸੀ ਨਾ ਪਹਾੜ ਦੇ ਵਿੱਚ, ਉਹ ਆਂਡੇ ਦੇ ਆਕਾਰ ਦੀ ਸੀ, ਐਗ ਦੇ ਆਕਾਰ ਦੀ ਸੀ। ਉਹਦੇ ਵਿੱਚ ਜੀਸਸ ਕ੍ਰਾਈਸਟ ਦੀ ਬਾਡੀ ਰੱਖਤੀ ਵੀ, ਦੋ ਕੁ ਦਿਨਾਂ ਬਾਅਦ ਦਫਨਾਵਾਂਗੇ, ਉਹਨੂੰ ਕਵਰ ਚ ਪਾਵਾਂਗੇ, ਜੋ ਵੀ ਕੁਛ ਕਰਨਾ ਸੀ। ਉਸ ਗੁਫਾ ਦੀ ਜਿਹੜੀ ਸ਼ਕਲ ਸੀ ਮੈਂ ਜਿਵੇਂ ਦੱਸਿਆ, ਉਹ ਆਂਡੇ ਵਰਗੀ ਸੀਗੀ, ਤੇ ਉਹਦੇ ਵਿੱਚ ਇਹਦੀ ਡੈਡ ਬਾਡੀ ਰੱਖਤੀ, ਤੇ ਬਾਹਰ ਇੱਕ ਭਾਰੀ ਪੱਥਰ ਦਾ ਗੇਟ ਲਾਤਾ ਕਿ ਕੋਈ ਵੀ ਅੰਦਰ ਨਾ ਜਾ ਸਕੇ, ਤੇ ਉੱਤੇ ਉਹਦੀ ਮੋਹਰ ਲਗਾਤੀ। ਮੋਰ ਕੀ ਲਗਾਈ ਕਿ ਨੋਬਡੀ ਇਜ਼ ਅਲਾਊਡ ਟੂ ਟੱਚ ਦਿਸ ਵਨ, ਕਿ ਜੇ ਕਿਸੇ ਨੇ ਗਲਤੀ ਨਾਲ ਉਸ ਨੂੰ ਟੱਚ ਕੀਤਾ ਜਾਂ ਪੱਥਰ ਨੂੰ ਹਿਲਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਉਸ ਨੂੰ ਮੌਤ ਦੀ ਸਜ਼ਾ ਦੇਵੇਗੀ। ਬਾਈਬਲ ਜਿਹੜੀ ਹੈਗੀ ਉਹ ਈਸਾਈ ਧਰਮ ਦੀ ਇੱਕ ਪਵਿੱਤਰ ਬੁੱਕ ਹੈ, ਜਿਸ ਤਰ੍ਹਾਂ ਇਸਲਾਮ ਦੀ ਕੁਰਾਨ ਹੈ, ਹਿੰਦੂ ਧਰਮ ਦੀ ਗੀਤਾ ਹੈ, ਇਸੇ ਤਰ੍ਹਾਂ ਹੀ ਜਿਹੜੇ ਈਸਾਈ ਲੋਕ ਨੇ ਉਹਨਾਂ ਦੀ ਜਿਹੜੀ ਪਵਿੱਤਰ ਬੁੱਕ ਹੈ, ਹੋਲੀ ਬੁੱਕ ਹੈ, ਉਹਨੂੰ ਕਹਿੰਦੇ ਨੇ ਬਾਈਬਲ। ਜੀਸਸ ਕ੍ਰਾਈਸਟ ਦੀ ਜਿਹੜੀ ਮੌਤ ਹੋਈ ਸੀ ਨਾ, ਉਹ ਹੋਈ ਸੀ ਫਰਾਈਡੇ ਨੂੰ। ਕਹਿੰਦੇ ਤਿੰਨ ਦਿਨਾਂ ਬਾਅਦ ਸੰਡੇ ਨੂੰ ਉਹਦੇ ਜਿਹੜੇ ਚੇਲੀਆਂ ਸੀਗੀਆਂ, ਇੱਕ ਤਾਂ ਮਰੀਅਮ, ਇੱਕ ਮੈਂਡਲਿਨ, ਉਹਨਾਂ ਨੇ ਸੋਚਿਆ ਵੀ ਜਿਹੜੀ ਗੁਫਾ ਦੇ ਵਿੱਚ ਜੀਸਸ ਕ੍ਰਾਈਸਟ ਦੀ ਬੌਡੀ ਪਈ ਹੈ, ਉਹਦੇ ਉੱਤੇ ਖੁਸ਼ਬੂਦਾਰ ਚੀਜ਼ਾਂ ਲਾ ਦਈਏ ਤਾਂ ਕਿ ਡੈੱਡ ਬੌਡੀ 'ਚੋਂ ਬਦਬੂ ਨਾ ਆਵੇ। ਸੋ ਉਹ ਉੱਥੇ ਗਈਆਂ, ਜਦੋਂ ਉੱਥੇ ਗਈਆਂ ਹਾਲੇ ਡਰਦੀਆਂ, ਉਹਨਾਂ ਨੂੰ ਤਾਂ ਪਤਾ ਨਹੀਂ ਸੀ ਪੱਥਰ ਲੈ ਕੇ ਸਟੈਂਪ ਲਈ ਹੈ। ਜਦੋਂ ਉੱਥੇ ਗਈਆਂ ਤਾਂ ਉਹਨਾਂ ਨੇ ਦੇਖਿਆ ਵੀ ਜਿਹੜਾ ਗੋਲ ਭਾਰੀ ਪੱਥਰ ਸੀਗਾ ਉਹ ਤਾਂ ਉੱਥੇ ਹੈ ਹੀ ਨਹੀਂ ਸੀ। ਜਦੋਂ ਹੈ ਨਹੀਂ ਸੀ ਇਹ ਅੰਦਰ, ਉਸ ਗੁਫਾ ਦੇ ਵਿੱਚ ਜਾਣ ਲੱਗੀਆਂ ਤਾਂ ਦੇਖਿਆ ਕਿ ਜੀਸਸ ਕ੍ਰਾਈਸਟ ਦੀ ਡੈੱਡ ਬੋਡੀ ਤਾਂ ਉੱਥੇ ਹੈ ਨਹੀਂ, ਸਗੋਂ ਉੱਥੇ ਤਾਂ ਚਿੱਟੇ ਕੱਪੜੇ ਪਏ ਸੀ, ਲਹੂ ਨਾਲ ਲਥਪਥ ਹੋਏ। ਤੇ ਇਹ ਬੜੇ ਹੈਰਾਨ ਹੋਏ ਵੀ ਡੈੱਡ ਬੋਡੀ ਗਈ ਕਿੱਥੇ। ਤੇ ਕਹਿੰਦੇ ਅਚਾਨਕ ਹੀ ਇੱਕ ਦੈਵੀ ਸ਼ਕਤੀ, ਸਪਿਰਚੁਅਲ ਪਾਵਰ ਪ੍ਰਕਾਸ਼ ਦੇ ਰੂਪ ਵਿੱਚ ਪੈਦਾ ਹੋਈ। ਜੀਸਸ ਕ੍ਰਾਈਸਟ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਹੋਇਆ ਤੇ ਉਹਨੇ ਕਿਹਾ ਕਿ ਮੈਂ ਡੈੱਡ ਬੋਡੀ ਚੋਂ ਹੁਣ ਜਿਉਂਦਾ ਹੋ ਗਿਆ। ਇਹ ਗੱਲ ਦੀ ਬਾਈਬਲ ਦੇ ਵਿੱਚ ਆਉਂਦਾ ਕਿ ਉਹਨੇ ਜਦੋਂ ਲਾਸਟ ਸਫ਼ਰ ਕੀਤਾ ਸੀ, ਸਫ਼ਰ ਕਹਿੰਦੇ ਨੇ ਖਾਣਾ, ਭੋਜਨ, ਆਪਣੇ 12 ਉਹਦੇ ਚੇਲੇ ਹੁੰਦੇ ਸੀ, 12 ਚੇਲਿਆਂ ਨਾਲ ਫਾਂਸੀ ਚੜ੍ਹਨ ਤੋਂ ਪਹਿਲਾਂ ਜਦੋਂ ਉਹਨੂੰ ਅਰੈਸਟ ਕੀਤਾ ਸੀ, ਅਰੈਸਟ ਵੀ ਕਿਉਂਕਿ ਗੱਲ ਪਤਾ ਨਹੀਂ ਕਿੱਧਰ ਨੂੰ ਚਲੀ ਜਾਂਦੇ, ਜਿਹੜਾ ਅਰੈਸਟ ਵੀ ਕੀਤਾ ਸੀ ਉਹ ਯਹੂਦਾ ਸੀ, ਉਹਦਾ ਇੱਕ ਡਿਸਾਈਪਲ, ਉਹਨੇ ਸਰਕਾਰ ਨਾਲ ਮਿਲ ਕੇ ਉਹਨੂੰ ਦੱਸਿਆ ਵੀ ਇੱਥੇ ਲਾਸਟ ਨੂੰ ਇੱਥੇ ਸਫ਼ਰ ਕਰ ਰਿਹਾ, ਖਾਣਾ ਖਾ ਰਿਹਾ, ਤੇ ਉੱਥੇ ਉਹਨੂੰ ਅਰੈਸਟ ਕਰ ਲਿਆ ਸੀਗਾ। ਕਹਿੰਦੇ ਜਦੋਂ ਸਫ਼ਰ ਕਰ ਰਿਹਾ ਸੀ ਨਾ, ਉੱਥੇ ਜੀਸਸ ਕ੍ਰਾਈਸਟ ਨੇ ਦੱਸਿਆ ਸੀ ਵੀ ਮੈਨੂੰ ਇੰਜ ਕਰਕੇ ਸੂਲੀ ਤੇ ਚੜਾਇਆ ਜਾਊ, ਇੰਜ ਮੇਰੇ ਕਿੱਲ ਠੋਕੇ ਜਾਣਗੇ ਤੇ ਉਸ ਤੋਂ ਬਾਅਦ ਮੈਂ ਉੱਥੇ ਮੈਨੂੰ ਗੁਫਾ ਚ ਪਾਉਣਗੇ ਤੇ ਗੁਫਾ ਤੋਂ ਬਾਅਦ 3 ਦਿਨਾਂ ਤੋਂ ਬਾਅਦ ਮੈਂ ਫੇਰ ਪ੍ਰਗਟ ਹੋਊਂਗਾ, ਮੈਂ ਉਹ ਮਨੁੱਖੀ ਸਰੀਰ ਮੁਰਦੇ ਸਰੀਰ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਸਨ ਆਫ ਗੋਡ ਦੇ ਤੌਰ ਤੇ ਆਊਂਗਾ। ਸੋ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਕਿ ਉਹ ਜੀਸਸ ਕ੍ਰਾਈਸਟ ਦੀ ਬੋਡੀ ਦੇ ਜਦੋਂ ਉੱਥੇ ਨਹੀਂ ਸੀਗੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਤੇਜ਼ ਵਾਈਟ ਪ੍ਰਕਾਸ਼ ਆ ਰਿਹਾ ਤੇ ਉਹ ਜੀਸਸ ਕ੍ਰਾਈਸਟ ਦਾ ਸੀਗਾ ਤੇ ਉਹਨੇ ਦੱਸਿਆ ਕਿ ਮੈਂ ਹੁਣ ਦੁਬਾਰਾ ਜਨਮ ਲੈ ਲਿਆ। ਸੋ ਇਸ ਕਰਕੇ ਜਿਹੜਾ ਗੁੱਡ ਫਰਾਈਡੇ ਜਿਹੜਾ ਈਸਟਰ ਸੰਡੇ ਹੁੰਦਾ ਨਾ, ਇਹ ਇਸੇ ਸਪਿਰਚੁਅਲ ਬਰਥ, ਇਸ ਨਾਟ ਏ ਬਾਇਓਲੋਜੀਕਲ ਬਰਥ, ਇਹ ਉਸ ਤਰ੍ਹਾਂ ਦਾ ਬਰਥ ਨਹੀਂ ਹੈ ਕਿ ਮਾਂ ਬਾਪ ਦੇ ਪੇਟ ਚੋਂ ਆਇਆ ਹੋਵੇ, ਉਹ ਕ੍ਰਿਸਮਸ ਨੂੰ ਹੈ, ਤੇ ਜਿਹੜਾ ਈਸਟਰ ਸੰਡੇ ਹੈ ਉਹ ਰੂਹਾਨੀ ਜਨਮ ਹੈ, ਉਹਦਾ ਡੈੱਡ ਬੋਡੀ ਚੋਂ ਆਇਆ, ਸਪਿਰਚੁਅਲ ਹੋਇਆ, ਕਿਉਂਕਿ ਉਹਨਾਂ ਨੂੰ ਦਿਖਾਈ ਦਿੰਦਾ ਜਿਹੜੇ ਬੰਦੇ ਅੰਦਰ ਜਾਂਦੇ ਨੇ ਉਹਨਾਂ ਨੂੰ ਸਾਫ਼ ਦਿਖਾਈ ਦਿੰਦਾ, ਜਿਹੜੇ ਨਹੀਂ ਜਾਂਦੇ ਉਹ ਕੋਈ ਭੂਤ ਕਹੂਗਾ, ਕੋਈ ਪ੍ਰੇਤ ਕਹੂਗਾ, ਕਹੂਗਾ ਸੰਤਾ ਦਿਖਾਈ ਨਹੀਂ ਦਿੰਦਾ, ਪਰ ਜਿਹੜੇ ਬੰਦੇ ਭਗਤੀ ਕਰਦੇ ਨੇ ਉਹਨਾਂ ਨੂੰ ਉਹ ਰੂਪ ਸਪਿਰਚੁਅਲ ਰੂਪ ਦੇ ਵਿੱਚ ਦਿਖਾਈ ਦਿੰਦਾ। ਹੁਣ ਦੇਖ ਲਓ ਕਿ ਜਿਹੜਾ ਈਸਟਰ ਸੈਲੀਬ੍ਰੇਸ਼ਨ ਹੈ ਨਾ, ਅੱਜ ਤੁਸੀਂ ਜਾ ਕੇ ਦੇਖੋ, ਮੈਂ ਘਰ ਤੋਂ ਆ ਰਿਹਾ ਸੀ, ਮੈਂ ਵੀ ਚਰਚ ਦੇ 2 ਦੇ ਮੂਹਰੋਂ ਨਿਕਲ ਕੇ ਆਇਆ, ਉੱਥੇ ਹਰੇਕ ਈਸਾਈ ਚਰਚ ਦੇ ਵਿੱਚ ਜ਼ਰੂਰ ਜਾਂਦਾ। ਚਰਚ ਦੇ ਵਿੱਚ ਚਰਚਾਂ ਜਿੰਨੀਆਂ ਨੇ ਬਾਹਰ ਲਾਈਟਾਂ ਲਾ ਕੇ ਬਹੁਤ, ਅੰਦਰ ਵੀ ਬਹੁਤ ਸਜਾਈਆਂ ਹੁੰਦੀਆਂ ਨੇ, ਤੇ 40 ਦਿਨ ਇਹ ਜਿਸ ਤਰ੍ਹਾਂ ਇਸਲਾਮ ਵਾਲੇ 30 ਡੇਜ਼ ਰੋਜ਼ੇ ਰੱਖਦੇ ਨੇ ਨਾ, ਇਹ 40 ਦਿਨ ਵਰਤ ਰੱਖਦੇ ਨੇ ਜੀਸਸ ਕ੍ਰਾਈਸਟ ਦੀ ਯਾਦ ਦੇ ਵਿੱਚ, ਤੇ ਖੁਸ਼ੀਆਂ ਮਨਾਉਂਦੇ ਨੇ ਕਿ ਜੀਸਸ ਕ੍ਰਾਈਸਟ ਕਦੋਂ ਵਾਪਸ ਆਊਗਾ। ਤੇ ਹਰੇਕ ਜਿਹੜਾ ਬੰਦਾ ਅੱਜ ਦੇ ਦਿਨ ਜਾਂ 40 ਦਿਨ ਵੀ, ਉਹ ਹਰੇਕ ਬੰਦਾ ਆਪਣੇ ਘਰ ਦੇ ਵਿੱਚ ਕੈਂਡਲ ਜਗਾਉਂਦਾ, ਤੇ ਚਰਚਿਸ ਦੇ ਵਿੱਚ ਵੀ ਕੈਂਡਲ ਜਗਾਈਆਂ ਜਾਂਦੀਆਂ, ਇੱਕ ਦੂਜੇ ਨੂੰ ਗੁੱਡ ਵਿਸ਼ਿਸ ਦਿੱਤੇ ਜਾਂਦੇ ਨੇ, ਗੁੱਡ ਈਸਟ, ਹੈਪੀ ਈਸਟਰ ਕਿਹਾ ਜਾਂਦਾ। ਘਰਾਂ ਵਿੱਚ ਇਕੱਠੇ ਹੋ ਕੇ ਜਾਂ ਚਰਚ ਵਿੱਚ ਇਕੱਠੇ ਹੋ ਕੇ ਪ੍ਰੇਅਰਸ ਕੀਤੀ ਜਾਂਦੀ ਹੈ, ਜਿਹੜੇ ਪੋਪ ਹੁੰਦੇ ਨੇ, ਪਾਦਰੀ ਹੁੰਦੇ ਨੇ, ਉਹ ਪ੍ਰੇਅਰ ਕਰਾਉਂਦੇ ਨੇ, ਤੇ ਜੀਸਸ ਕ੍ਰਾਈਸਟ ਨੂੰ ਜੋ ਸੂਲੀ ਦਿੱਤੀ ਗਈ ਅੱਜ ਦੇ ਦਿਨ ਅਸੀਂ ਉਸ ਤੋਂ ਮਾਫ਼ੀ ਮੰਗਦੇ ਹਾਂ ਪਰਮਾਤਮਾ ਤੋਂ, ਪਰਮ ਪਿਤਾ ਪਰਮੇਸ਼ਰ ਤੋਂ, ਕਿ ਸਾਨੂੰ ਮਾਫ਼ ਕਰ, ਸਾਡੇ ਕਰਕੇ ਤੈਨੂੰ ਸੂਲੀ ਚੜ੍ਹਨਾ ਪਿਆ, ਤੇ ਆਉਣ ਵਾਲੇ ਸਮੇਂ ਲਈ ਜੀਸਸ ਤੋਂ ਰਹਿਮਤ ਮੰਗਦੇ ਹਾਂ। ਇਹ ਬਾਈਬਲ ਦੇ ਵਿੱਚ ਲਿਖਿਆ ਵਾ ਵੀ ਹੈ, ਤੇ ਇਸੇ ਕਰਕੇ ਅਸੀਂ ਬਾਈਬਲ ਨੂੰ ਜ਼ਰੂਰ ਪੜ੍ਹਦੇ ਹਾਂ। ਦੇਖੋ ਜਿਹੜਾ ਜੀਸਸ ਹੈ, ਜੀਸਸ ਕ੍ਰਾਈਸਟ, ਤੁਹਾਨੂੰ ਪਤਾ ਵੀ ਜੀਸਸ ਕ੍ਰਾਈਸਟ ਦਾ ਅਸਲੀ ਜਿਹੜਾ ਨਾਂ ਸੀਗਾ ਉਹ ਜੀਸਸ ਆਫ ਗੁਲੇਲੀ ਸੀ, ਗਲੈਲੀ ਕਹਿ ਲਓ ਜਾਂ ਗੁਲੇਲੀ ਕਹਿ ਲਓ, ਭਾਸ਼ਾ ਬਣ, ਗਲੈਲੀ ਇੱਕ ਯਰੂਸ਼ਲਮ ਦੇ ਵਿੱਚ ਛੋਟਾ ਜਿਹਾ ਟਾਊਨ ਹੈ, ਜਿਸ ਦੇ ਵਿੱਚ ਜੀਸਸ ਕ੍ਰਾਈਸਟ ਦਾ ਜਿਹੜਾ ਫਾਦਰ ਹੈ ਉਹ ਬਾਇਓਲੋਜੀਕਲ ਫਾਦਰ ਨਹੀਂ ਸੀਗਾ, ਸੱਚੀ ਮਿੱਚੀ ਦਾ ਫਾਦਰ ਨਹੀਂ ਸੀ, ਕਿਉਂਕਿ ਇਹ ਵੀ ਇੱਕ ਸਪਿਰਚੁਅਲ, ਜਿਸ ਤਰ੍ਹਾਂ ਆਪਾਂ ਨੇ ਕਹਿੰਦੇ ਕੁੰਤੀ ਸੀਗੀ ਮਹਾਂਭਾਰਤ ਦੇ ਵਿੱਚ, ਉਹਦੇ ਪਾਂਡਵ ਸੀਗੇ 5 ਪੁੱਤਰ, ਸੋ ਕੁੰਤੀ ਦਾ ਕੋਈ ਹਸਬੈਂਡ ਨਹੀਂ ਸੀਗਾ, ਸਗੋਂ ਉਹ ਦਿਵ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਵੱਲੋਂ ਉਹਨੇ ਪ੍ਰੈਗਨੈਂਟ ਹੋਈ ਸੀ ਤੇ ਪੰਜ ਪਾਂਡਵਾਂ ਨੂੰ ਜਨਮ ਦਿੱਤਾ ਸੀ। ਬਿਲਕੁਲ ਠੀਕ ਉਸੇ ਤਰ੍ਹਾਂ ਹੀ ਜਿਹੜਾ ਜੀਸਸ ਕ੍ਰਾਈਸਟ ਦਾ ਜਨਮ ਮੈਰੀ ਨੇ, ਜਿਹੜੀ ਉਹਦੀ ਮਦਰ ਸੀਗੀ, ਉਹਨੂੰ ਵੀ ਸੁਪਨਾ ਆਇਆ ਸੀ, ਉਹਨੂੰ ਵੀ ਪ੍ਰਕਾਸ਼ ਦਿੱਤਾ ਵੀ ਤੇਰੇ ਪੇਟ ਦੇ ਵਿੱਚੋਂ ਅਸੀਂ ਪਰਮਾਤਮਾ ਦਾ ਇੱਕ ਮੈਸੇਂਜਰ ਭੇਜਣਾ ਚਾਹੁੰਦੇ ਹਾਂ। ਬੇਸ਼ੱਕ ਉਹਦਾ ਯੂਸਫ ਹਸਬੈਂਡ ਸੀ, ਪਰ ਉਹ ਉਹਦੇ ਨਾਲ ਨਹੀਂ ਪੈਦਾ ਹੋਇਆ, ਸਗੋਂ ਇਹ ਇੱਕ ਰੂਹਾਨੀ ਤਰੀਕੇ ਨਾਲ ਦਿਵ ਦ੍ਰਿਸ਼ਟੀ ਦੇ ਨਾਲ ਮੈਰੀ ਨੇ ਪੈਦਾ ਕੀਤਾ ਸੀਗਾ ਜੀਸਸ ਨੂੰ। ਕਿਉਂਕਿ ਜਿਸ ਤਰ੍ਹਾਂ ਸਾਡੇ ਇੰਡੀਆ ਚ ਰਿਵਾਜ਼ ਹੈ ਨਾ, ਅਸੀਂ ਕਹਿੰਦੇ ਸਾਡੇ ਇੱਕ ਮੈਂ ਬਰਨਾਲੇ ਤੋਂ ਹਾਂ, ਬਰਨਾਲੇ ਕਹਿੰਦੇ ਨੇ ਸੁਰਜੀਤ ਸਿੰਘ ਬਰਨਾਲਾ, ਸਾਡੇ ਉਹ ਡੈਥ ਹੋ ਗਈ, ਗਵਰਨਰ ਵੀ ਰਹੇ ਨੇ, ਸੈਂਟਰ ਦੇ ਵਿੱਚ ਵੀ ਮਿਨਿਸਟਰ ਬਹੁਤ ਸਾਰੇ ਨੇ, ਪੰਜਾਬ ਦੇ ਚੀਫ ਮਿਨਿਸਟਰ ਵੀ ਰਹੇ ਨੇ, ਉਹ ਬਰਨਾਲਾ ਉਹਨਾਂ ਦੀ ਲਾਸਟ ਨਾਂ ਸੀਗਾ। ਬਰਨਾਲੇ ਦਾ ਮਤਲਬ ਕਿ ਬਰਨਾਲੇ ਚ ਪੈਦਾ ਹੋਏ ਸੀ ਜਾਂ ਬਰਨਾਲੇ ਨਾਲ ਉਹਨਾਂ ਦਾ ਸੰਬੰਧ ਸੀ। ਇਸੇ ਤਰ੍ਹਾਂ ਉਸ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜੇ ਵੀ ਪਿੰਡ ਜਾਂ ਸ਼ਹਿਰ ਨਾਲ ਰੱਖਦਾ ਸੀ, ਉਹਦਾ ਉਹ ਨਾਂ ਤਖੱਲਸ ਪੈ ਜਾਂਦਾ ਸੀ। ਸੋ ਜੀਸਸ ਕ੍ਰਾਈਸਟ ਗਲੀਲੀ ਦੇ ਵਿੱਚ, ਜੀਸਸ ਨੂੰ ਜੀਸਸ ਆਫ ਗਲੀਲੀ ਕਿਹਾ ਜਾਂਦਾ ਸੀ, ਕਿਉਂਕਿ ਗਲੀਲੀ ਜਿਹੜਾ ਸੀਗਾ ਉਹਦੇ ਫਾਦਰ ਯੂਸਫ ਦਾ ਪਿੰਡ ਸੀਗਾ ਜਾਂ ਟਾਊਨ ਸੀਗਾ। ਇਸੇ ਤਰ੍ਹਾਂ ਹੀ ਜੀਸਸ ਨੂੰ ਜੀਸਸ ਆਫ ਨਾਜ਼ਰਤ ਵੀ ਕਿਹਾ ਜਾਂਦਾ ਸੀ, ਨਾਜ਼ਰਤ ਮਰੀ ਉਹਦੀ ਮਾਂ ਦਾ ਪਿੰਡ ਸੀਗਾ, ਪਰ ਬਾਅਦ ਦੇ ਵਿੱਚ ਇਹਦਾ ਨਾਂ ਜੀਸਸ ਕ੍ਰਾਈਸਟ ਪੈ ਗਿਆ। ਕ੍ਰਾਈਸਟ ਕਹਿੰਦੇ ਨੇ ਸੇਵੀਅਰ ਨੂੰ, ਕਿਉਂਕਿ ਉਹਦੇ 12 ਚੇਲੇ ਸੀਗੇ। ਉਹਨੇ ਇੱਕ ਵਾਰ ਆਪਣੇ ਚੇਲੇ ਨੂੰ ਪੀਟਰ ਨੂੰ ਪੁੱਛਿਆ ਕਿ ਦੱਸ ਮੈਂ ਕੌਣ ਆ, ਤਾਂ ਪੀਟਰ ਕਹਿੰਦਾ ਕਿ ਯੂ ਆਰ ਜੀਸਸ ਕ੍ਰਾਈਸਟ, ਕਿ ਤੂੰ ਰੱਬ ਦਾ ਰੂਪ ਹੈ। ਉਸ ਵੇਲੇ ਜੀਸਸ ਕ੍ਰਾਈਸਟ ਨੇ ਪੀਟਰ ਨੂੰ ਕਿਹਾ ਸੀਗਾ, ਯੈਸ ਯੂ ਆਰ ਰਾਈਟ, ਆਮ ਦਾ ਸਨ ਆਫ ਗੋਡ, ਕਿ ਮੈਂ ਪਰਮਾਤਮਾ ਦਾ ਪੁੱਤਰ ਹਾਂ। ਤੇ ਉਸ ਤੋਂ ਬਾਅਦ ਇਸ ਨੂੰ ਜੀਸਸ ਕ੍ਰਾਈਸਟ ਕਹਿਣ ਲੱਗ ਗਏ। ਕਹਿੰਦੇ ਨੇ ਜਿੰਨੇ ਮਰਜ਼ੀ ਕੋਈ ਉੱਚ ਕੋਟੀ ਦੇ ਸੰਤ ਮਹਾਤਮਾ ਹੋਣ, ਇੱਥੇ ਰਾਮ ਚੰਦਰ ਜੀ ਵੀ ਆਏ ਨੇ, ਇੱਥੇ ਮੁਹੰਮਦ ਸਾਹਿਬ ਵੀ ਆਏ ਨੇ, ਤੇ ਕ੍ਰਿਸ਼ਨ ਜੀ ਵੀ ਆਏ ਨੇ, ਤੇ ਜੀਸਸ ਵੀ ਆਏ ਨੇ, ਹਰ ਇੱਕ ਨੂੰ ਆਪਣਾ ਗੁਰੂ ਕੋਈ ਨਾ ਕੋਈ ਧਾਰਨ ਕਰਨਾ ਪੈਂਦਾ, ਤਾਂ ਕਿ ਉਸ ਨੂੰ ਅੰਦਰਲਾ ਸਪਿਰਚੁਅਲ ਗਿਆਨ ਹੋਵੇ। ਤੇ ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਨੂੰ ਸੇਂਟ ਜੌਨ ਤੋਂ ਨਾਮਦਾਨ ਮਿਲਿਆ ਸੀਗਾ, ਬੈਪਟਾਈਜ਼ ਕੀਤਾ ਸੀ। ਉੱਥੇ ਕ੍ਰਿਸਚਨ ਲੋਕ ਬੈਪਟਾਈਜ਼ ਕਰਦੇ ਨੇ ਕਿ ਉਸ ਧਰਮ ਨੂੰ ਫਿਰ ਅੱਗੇ ਅਸੀਂ ਪ੍ਰਚਾਰ ਕਰਾਂਗੇ। ਤੇ ਉਹਦਾ ਢੰਗ ਇਹ ਹੈ ਕਿ ਜਿਹੜੀ ਜਾਰਡਨ ਹੈ, ਆਪਣਾ ਕੰਟਰੀ ਹੈ ਛੋਟਾ ਜਿਹਾ, ਉੱਥੇ ਉਹਨੇ ਨਦੀ ਦੇ ਵਿੱਚ ਪਾਣੀ ਦੀ ਡੁਬਕੀ ਮਾਰੀ ਪਾਣੀ ਦੇ ਨਾਲ, ਤੇ ਉਸ ਤੋਂ ਬਾਅਦ ਉਹਨੂੰ ਬੈਪਟਾਈਜ਼ ਕੀਤਾ। ਉਦੋਂ ਯੂਡਾਇਜ਼ਮ ਜਿਹੜੇ ਯਹੂਦੀ ਧਰਮ ਨੇ ਨਾ, ਉਸ ਟਾਈਮ ਜੀਸਸ ਕ੍ਰਾਈਸਟ ਤੋਂ ਪਹਿਲਾਂ ਤੇ ਜੀਸਸ ਕ੍ਰਾਈਸਟ ਦੇ ਸਮੇਂ ਯਹੂਦੀ ਧਰਮ ਦਾ ਬੋਲਵਾਲਾ ਸੀ, ਜਿਹਨੂੰ ਇੰਗਲਿਸ਼ ਦੇ ਵਿੱਚ ਯੂਡਾਇਜ਼ਮ ਕਹਿੰਦੇ ਆ। ਸੋ ਜੀਸਸ ਕ੍ਰਾਈਸਟ ਉੱਥੇ ਮੰਦਰ 'ਚ ਜਾਂਦਾ ਹੁੰਦਾ ਸੀਗਾ ਆਪਣੇ ਫਾਦਰ ਦੇ ਨਾਲ, ਕਾਰਪੈਂਟਰ ਸੀ, ਇਹ ਵੀ ਕਾਰਪੈਂਟਰ ਸੀਗਾ। ਸੋ ਇਸ ਨੇ ਕੀ ਕੀਤਾ ਕਿ ਜਦੋਂ ਚਰਚ 'ਚ ਜਾਣਾ, ਉੱਥੇ ਦੇਖਣਾ ਵੀ ਲੋਕ ਗਊਆਂ, ਘੋੜੇ, ਹਾਥੀ, ਕਾਂ, ਕਬੂਤਰ ਵੇਚਦੇ ਸੀ। ਇਹ ਕਹਿੰਦਾ ਸੀ ਇਹ ਠੀਕ ਨਹੀਂ, ਇਹ ਤਾਂ ਰੱਬ ਦਾ ਘਰ ਆ, ਤੇ ਇੱਥੇ ਤੁਸੀਂ ਵਪਾਰ ਕਰਦੇ, ਵਪਾਰ 'ਚ ਗਲਤ ਕੰਮ ਨੇ। ਸੋ ਇਸ ਨੇ ਸੋਚਿਆ ਕਿ ਮੈਂ ਇਸ ਧਰਮ ਦੇ ਵਿੱਚ ਕੁਛ ਚੇਂਜਿਸ ਲਿਆਊਂਗਾ। ਸੋ ਇਸ ਕਰਕੇ ਉਹਨੇ ਬਹੁਤ ਸਾਰੇ ਜਦੋਂ ਬੈਪਟਾਈਜ਼ ਕਰ ਲਿਆ, ਬੈਪਟਿਜ਼ਮ ਲੈ ਲਈ, ਤਾਂ ਉਸ ਨੇ ਜੀਸਸ ਕ੍ਰਾਈਸਟ ਇਸ ਫੁੱਲ, ਜੇ ਬਾਈਬਲ ਨੂੰ ਤੁਸੀਂ ਪੜ੍ਹੋ, ਇਸ ਫੁੱਲ ਆਫ ਕੀ ਕਹੋਗੇ, ਚਮਤਕਾਰਾਂ ਨਾਲ ਭਰੀ ਵੀ ਹੈ। ਉਹ ਕੁਛ ਚਮਤਕਾਰ ਉਹਦੇ ਵਿੱਚ ਇਹ ਸੀਗੇ ਕਿ ਉਹਨੇ ਇੱਕ ਵਾਰ ਉਹਦੀ ਮਦਰ ਨੂੰ ਤੇ ਇਹਦੇ 12 ਚੇਲੇ ਤੇ ਆਪ, ਉਹ ਕਿਸੇ ਫਰੈਂਡ ਦੀ ਕੁੜੀ ਦੀ ਸ਼ਾਦੀ ਸੀ, ਉੱਥੇ ਗਏ ਤੇ ਜਿਹੜੀ ਕੁੜੀ ਦੀ ਮਦਰ ਸੀ, ਉਹਨੇ ਦੇਖਿਆ ਵੀ ਜਿਹੜੇ ਰਿਸ਼ਤੇਦਾਰ ਆਏ ਨੇ, ਬਰਾਤ ਆਈ ਹੈ, ਉਹ ਸ਼ਰਾਬ, ਕਿਉਂਕਿ ਸ਼ਰਾਬ ਪੀਣ ਦੀ ਆਦਤ ਸੀ ਉਦੋਂ ਉਸ ਟਾਈਮ ਦੇ ਵਿੱਚ, ਵੀ ਸ਼ਰਾਬ ਤਾਂ ਮੁੱਕ ਗਈ, ਸਾਡੀ ਬੇਇੱਜ਼ਤੀ ਹੋ ਗਈ। ਉਹਨੇ ਜੀਸਸ ਨੂੰ ਕਿਹਾ, ਉਸ ਵੇਲੇ 16-17 ਸਾਲਾਂ ਸੀ, ਵੀ ਜੀਸਸ ਸਾਡੀ ਆਪਣੀ ਤਾਂ ਬੇਇੱਜ਼ਤੀ ਹੋ ਗਈ, ਸ਼ਰਾਬ ਮੁੱਕ ਗਈ। ਉਹ ਕਹਿੰਦਾ ਕੋਈ ਨਹੀਂ, ਉਹ ਸਾਹਮਣੇ ਉਹਨਾਂ ਦੇ ਘੜੇ ਪਏ ਸੀ ਪਾਣੀ ਦੇ, ਉਹ ਕਹਿੰਦਾ ਇੱਥੇ ਲਿਆਓ। ਜਦੋਂ ਘੜੇ ਲਿਆਏ ਤਾਂ ਜੀਸਸ ਨੇ ਕਹਿੰਦੇ ਉਹਦੇ ਵਿੱਚ ਆਈਜ਼ ਪਾਈਆਂ, ਆਈਜ਼ ਦਾ ਮਤਲਬ ਡਬੋਈਆਂ ਨਹੀਂ ਹੈ, ਦ੍ਰਿਸ਼ਟੀ ਪਾਈ, ਤੇ ਉਹ ਘੜੇ ਜਿਹੜੇ ਸੀਗੇ ਬਹੁਤ ਮਹਿੰਗੀ ਸ਼ਰਾਬ ਦੇ ਬਣ ਗਏ। ਸੋ ਇਸੇ ਤਰ੍ਹਾਂ ਡੈਡ ਬਾਡੀਜ਼ ਨੂੰ ਵੀ ਇਹਨੇ ਜੂਦਾ ਕਰ ਦਿੱਤਾ। ਇੱਕ ਵਾਰੀ ਕਹਿੰਦੇ ਕੋਈ ਅੰਨਾ ਸੀ ਜਮਾਂਦਰੂ, ਉਹਦੇ ਗਿੱਲੀ ਮਿੱਟੀ ਬੰਨਤੀ, ਤੇ ਬਾਅਦ ਕਹਿੰਦਾ ਅੱਖਾਂ ਧੋ ਲਿਆ ਤੇ ਉਹ ਸੰਜਾਖਾ ਹੋ ਗਿਆ। ਇਸੇ ਤਰ੍ਹਾਂ ਹੀ ਇੱਕ ਵਾਰੀ ਕਹਿੰਦੇ ਇਹ ਜਾ ਰਿਹਾ ਸੀਗਾ ਨਦੀ ਕਿਨਾਰੇ, ਇਹਦੇ ਚੇਲੇ ਬਹੁਤ ਬਣ ਗਏ ਸੀਗੇ, 5,000 ਚੇਲੇ ਸੀਗੇ, ਜੋ ਕੁਛ ਬਾਈਬਲ ਦੇ ਵਿੱਚ ਆਉਂਦਾ ਮੈਂ ਉਹੀ ਦੱਸ ਰਿਹਾ, ਤੇ ਰੋਟੀਆਂ ਸੀਗੀਆਂ 5 ਇਹਦੇ ਚੇਲਿਆਂ ਨੇ ਕਿਹਾ ਵੀ ਇੰਨੀ ਸੰਗਤ ਆ ਗਈ ਤੇ ਆਪਾਂ ਕੀ ਕਰਾਂਗੇ 5 ਰੋਟੀਆਂ। ਇਹਨੇ ਦ੍ਰਿਸ਼ਟੀ ਪਾਈ ਤੇ ਉਹ 5,000 ਬੰਦੇ ਖਾ ਖਾ ਕੇ ਥੱਕ ਗਏ, ਰੋਟੀ ਫੇਰ ਨਹੀਂ ਮੁੱਕੀ। ਸੋ ਇਹ ਇਸ ਤਰ੍ਹਾਂ ਦੇ ਚਮਤਕਾਰ ਇਹ ਬਹੁਤ ਕਰਦਾ ਸੀ, ਜਿਸ ਕਰਕੇ ਲੋਕ ਇਹਨੂੰ ਰੱਬ ਮੰਨਣਾ ਸ਼ੁਰੂ ਕਰਦੇ ਸੀ। ਸੋ ਇਸ ਨੇ ਕੀ ਕੀਤਾ ਜੀਸਸ ਕ੍ਰਾਈਸਟ ਨੇ, ਕਿ ਇਸ ਨੇ ਜਿਹੜਾ ਪਹਿਲਾ ਚੇਲਾ ਸੀ, 12 ਚੇਲੇ ਸੀ ਟੋਟਲ, ਇੱਕ ਮੈਨੂੰ ਪੂਰੇ ਨਾਂ ਤਾਂ ਨਹੀਂ ਪਤਾ, ਇੱਕ ਸੇਂਟ ਥੋਮਸ ਵੀ ਸੀਗਾ। ਤੁਹਾਨੂੰ ਪਤਾ ਸੇਂਟ ਥੋਮਸ ਇੰਡੀਆ ਦੇ ਵਿੱਚ ਜਦੋਂ ਆਇਆ ਨਾ, ਕੇਰਲਾ ਵਿੱਚ ਜਿਹੜੀ ਸਾਡੀ ਸਟੇਟ ਹੈ, ਉੱਥੇ ਆ ਕੇ ਪਹਿਲੀ ਵਾਰ ਆਇਆ ਸੀ ਕਿਉਂਕਿ ਧਰਮ ਦਾ ਪ੍ਰਚਾਰ ਕਰਦੇ। ਤੁਹਾਨੂੰ ਪਤਾ ਹੋਊਗਾ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਰਹਿੰਦੇ ਸੰਡੇ ਨੂੰ ਇਹ ਲੋਕ ਆ ਕੇ ਪਾਦਰੀ ਲੋਕ ਆ ਕੇ ਪ੍ਰਚਾਰ ਕਰਦੇ ਨੇ ਕਿਉਂਕਿ ਇਹਨਾਂ ਦਾ ਵਿਸ਼ਵਾਸ ਹੈ ਕਿ ਲੋਕ ਦੁਨੀਆਂ ਭੁੱਲੀ ਬੈਠੀ ਹੈ। ਉਹਨਾਂ ਨੂੰ ਜੀਸਸ ਕ੍ਰਾਈਸਟ ਬਾਰੇ ਦੱਸੋ ਤੇ ਜੇ ਤੁਸੀਂ ਉਹਨਾਂ ਨੂੰ ਇਸ ਰਾਈਟ ਪਾਥ ਤੇ ਲਿਆਇਆ ਤੁਹਾਨੂੰ ਜੰਨਤ ਮਿਲੂਗੀ। ਇਸ ਕਰਕੇ ਉਹ ਘਰਾਂ ਦੇ ਵਿੱਚ ਜਾ ਕੇ ਈਸਾਈ ਧਰਮ ਦਾ ਪ੍ਰਚਾਰ ਕਰਦੀਆਂ ਨੇ। ਉਸੇ ਤਰ੍ਹਾਂ ਹੀ ਬਿਲਕੁਲ ਠੀਕ ਜਿਹੜਾ ਸੇਂਟ ਥੋਮਸ ਸੀਗਾ ਉਹ ਪਹਿਲੀ ਵਾਰ ਕੇਰਲਾ ਦੇ ਵਿੱਚ ਆਇਆ ਤੇ ਉੱਥੇ ਜੀਸਸ ਕ੍ਰਾਈਸਟ ਦਾ ਪ੍ਰਚਾਰ ਕੀਤਾ, ਕ੍ਰਿਸਚੈਨਿਟੀ ਦਾ ਪ੍ਰਚਾਰ ਕੀਤਾ ਤੇ ਇੰਡੀਆ ਦੇ ਵਿੱਚ ਇਸ ਵੇਲੇ ਲਗਭਗ 3 ਕਰੋੜ ਦੇ ਲਗਭਗ ਲੋਕ ਨੇ ਜਿਹੜੇ ਕਿ ਕ੍ਰਿਸਚੈਨਿਟੀ ਨੂੰ ਮੰਨਦੇ ਨੇ। ਪਰ ਬਾਹਲੀ ਜਿਹੜੀ ਪਾਪੂਲੇਸ਼ਨ ਆ ਉਹ ਕੇਰਲਾ ਦੇ ਵਿੱਚ ਹੈ, ਗੋਆ ਦੇ ਵਿੱਚ ਹੈ ਤੇ ਇੱਕ ਮੇਰੇ ਖਿਆਲ ਕਿਸੇ ਹੋਰ ਚ ਹੈ, ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਹੈ, ਪਰ ਜਿਹੜੀ ਬਹੁਤੀ ਪਾਪੂਲੇਸ਼ਨ ਹੈ ਉਹ ਉੱਥੇ ਹੈ। ਸੋ ਇਸੇ ਤਰ੍ਹਾਂ ਜਿਹੜਾ ਪੀਟਰ ਸੀਗਾ ਇਹਨੇ ਉੱਥੇ ਜਿਹੜੀ ਚਰਚ ਸੀਗੀ ਉਹਦਾ ਉਹਨੂੰ ਪੋਪ ਥਾਪਤਿਆ, ਹੈੱਡ ਪ੍ਰੀਸਟ ਬਣਾ ਲਿਆ ਤੇ ਉਸ ਤੋਂ ਬਾਅਦ ਪੋਪ ਦੀ ਜਿਹੜੀ ਹੈਗੀ ਉਹ ਰਿਚੁਅਲ ਚੱਲਣ ਲੱਗ ਗਈ। ਜਿਹੜਾ ਰੋਮ ਹੈ ਇਟਲੀ ਦੇ ਵਿੱਚ, ਮੈਂ ਖੁਦ ਵੀ ਜਾ ਕੇ ਲਾਸਟ ਈਅਰ ਦੇਖਿਆ, ਉੱਥੇ ਵੈਟੀਕਨ ਜਿਹੜੀ ਹੈ ਦੁਨੀਆਂ ਦੀ ਸਭ ਤੋਂ ਵੱਡੀ ਚਰਚ ਹੈ, ਉੱਥੇ ਪੋਪ ਰਹਿੰਦਾ। ਪੋਪ ਨੂੰ ਰੱਬ ਦਾ ਦਰਜਾ ਦਿੱਤਾ ਗਿਆ, ਸਨ ਆਫ ਗੋਡ ਦਾ ਦਰਜਾ, ਉਹਦੀਆਂ ਇੰਨੀਆਂ ਜ਼ਿਆਦਾ ਪਾਵਰਸ ਹੁੰਦੀਆਂ। ਪਰ ਕਹਿੰਦੇ ਜਿਉਂ ਜਿਉਂ ਪਾਵਰਸ ਆ ਜਾਂਦਾ ਤਾਂ ਉਹਦੇ ਨਾਲ ਵਿਗਾੜ ਹੋਣਾ ਵੀ ਸ਼ੁਰੂ ਹੋ ਜਾਂਦਾ। ਜਿਹੜਾ ਪੋਪ ਸੀਗਾ ਜਦੋਂ ਉਹਦੇ ਕੋਲ ਬਹੁਤ ਜ਼ਿਆਦਾ ਪਾਵਰਸ ਆ ਗਈਆਂ ਤਾਂ ਉੱਥੇ ਇੱਕ ਜਰਮਨ ਦਾ ਪ੍ਰੋਫੈਸਰ ਸੀਗਾ ਮਾਰਟਿਨ ਲੂਥਰ, ਉਹ ਵੀ ਡਿਸਾਈਪਲ ਸੀਗਾ ਤੇ ਉਹਨੇ ਬਹੁਤ ਸਾਰੇ 95 ਓਬਜੈਕਸ਼ਨ ਲਗਾਏ। 95 ਉਹਨੇ ਕਿਤਾਬ ਵੀ ਲਿਖੀ, ਕਿਤਾਬਾਂ ਚ ਲਿਖਿਆ ਵੀ ਇਹ ਜਿਹੜਾ ਪੋਪ ਹੈ ਨਾ ਇਹ ਆਪਣੀ ਮਨਮਰਜ਼ੀ ਕਰਦਾ, ਕਿਉਂਕਿ ਜਿਹੜੀ ਪ੍ਰੇਅਰ ਹੁੰਦੀ ਸੀਗੀ ਉਹਦੇ ਪੈਸੇ ਲੈ ਲੈਂਦਾ ਸੀ, ਹੋਰ ਗਲਤ ਕੰਮ ਵੀ ਹੁੰਦੇ ਨੇ, ਮੈਂ ਹੁਣ ਰੇਡੀ ਨਹੀਂ ਡਿਸਕਸ ਕਰਨੇ। ਸੋ ਜਿਹੜਾ ਸੀਗਾ ਮਾਰਟਿਨ ਲੂਥਰ ਉਹਨੇ ਓਬਜੈਕਸ਼ਨ ਕੀਤੇ ਤੇ ਪੋਪ ਜਿਹੜਾ ਸੀ ਇੰਨਾ ਪਾਵਰਫੁਲ ਸੀ, ਇਹਦਾ ਸਾਰੀਆਂ ਲਿਟਰੇਚਰ ਨੇ ਫੂਕਤੀਆਂ ਤੇ ਉਹਨੂੰ ਬਾਹਰ ਕੱਢਤਾ। ਤੇ ਉਸ ਤੋਂ ਬਾਅਦ ਜਿਹੜੀ ਕ੍ਰਿਸਚੈਨਿਟੀ ਸੀਗੀ ਉਹ 3 ਹਿੱਸਿਆਂ ਚ ਵੰਡੀ ਗਈ। ਇੱਕ ਨੂੰ ਆਪਾਂ ਕਹਿੰਦੇ ਹਾਂ ਕੈਥੋਲਿਕ, ਜਿਹੜੇ ਕਿ ਪੋਪ ਨੂੰ ਮੰਨਦੇ ਨੇ। ਦੂਜੀ ਹੈਗੀ ਪ੍ਰੋਟੈਸਟ, ਆਪਾਂ ਕਹਿੰਦੇ ਪ੍ਰੋਟੈਸਟ ਕੀਤਾ, ਪ੍ਰੋਟੈਸਟੈਂਟ ਦੇ ਵਿੱਚ ਇਹ ਹੈ ਜਿਹੜੇ ਉਹ ਪੋਪ ਨੂੰ ਨਹੀਂ ਮੰਨਦੇ, ਸਿੱਧੀ ਉਹ ਬਾਈਬਲ ਦੀਆਂ ਟੀਚਿੰਗ ਨੂੰ ਮੰਨਦੇ ਨੇ। ਤੀਜੇ ਹੈਗੇ ਆਰਥੋਡਾਕਸ, ਉਹ ਤੀਸਰੇ ਨੰਬਰ ਤੇ ਆਉਂਦੇ ਨੇ, ਸਭ ਤੋਂ ਜ਼ਿਆਦਾ ਕੈਥੋਲਿਕ ਵਾਲੇ ਨੇ ਤੇ ਉਸ ਤੋਂ ਬਾਅਦ ਆਪਣੇ ਪ੍ਰੋਟੈਸਟੈਂਟ ਨੇ, ਯੂਰਪ ਦੇ ਵਿੱਚ ਨੇ ਇਹ ਤੇ ਇਸ ਤਰ੍ਹਾਂ ਆਰਥੋਡਾਕਸ ਨੇ, ਉਹ ਵਿੱਚ ਵਿਚਾਲੇ ਚੱਲਦੇ ਨੇ, ਉਹਨਾਂ ਦੇ ਆਪਣੇ ਨੇ, ਦੋਨਾਂ ਪਾਸੇ ਗੱਲ ਚੱਲਦੀ ਹੈ। ਸੋ 3 ਤਰ੍ਹਾਂ ਦੀਆਂ ਫਿਰ ਜਿਹੜੇ ਈਸਾਈ ਧਰਮ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਦੇਖੋ ਇੱਕ ਗੱਲ ਮੈਂ ਦੱਸਦਾ ਵੀ ਜਦੋਂ ਜੀਸਸ ਕ੍ਰਾਈਸਟ ਨੂੰ ਅਰੈਸਟ ਕਰਾਇਆ ਸੀ ਨਾ, ਹਰੇਕ ਥਾਂ ਤੇ ਮੁਖਬਰੀ ਹੁੰਦੀ ਹੈ, ਲੋਕ ਦੱਸ ਦਿੰਦੇ ਨੇ ਲਾਲਚ ਆ ਕੇ, ਅੱਜ ਵੀ ਇਹੀ ਹੋ ਰਿਹਾ, ਉਸ ਟਾਈਮ ਵੀ ਸੀ। ਇੱਕ ਯਹੂਦਾ ਇਹਦਾ ਡਿਸਾਈਪਲ ਸੀਗਾ, ਜਦੋਂ ਰੋਮ ਦੀ ਪੁਲਿਸ ਜਿਹੜਾ ਉੱਥੋਂ ਦਾ ਗਵਰਨਰ ਸੀਗਾ ਉਹ ਲੱਭਦਾ ਫਿਰਦਾ ਸੀ ਪੁਲਿਸ ਦੇ ਥਰੂ ਇਹਨੂੰ ਅਰੈਸਟ ਕਰਨ ਲਈ, ਪਤਾ ਨਹੀਂ ਲੱਗ ਰਿਹਾ ਸੀਗਾ ਜੀਸਸ ਕ੍ਰਾਈਸਟ ਕਿੱਥੇ ਹੈ, ਤਾਂ ਉਹਨੇ ਸੂਹ ਦਿੱਤੀ ਸੀਗੀ ਕਿ ਉਹ ਉੱਥੇ ਸਫ਼ਰ ਕਰ ਰਿਹਾ ਤੇ ਉਦੋਂ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹ ਪਤਾ ਲੱਗ ਗਿਆ ਸੀ ਵੀ ਯਹੂਦਾ ਨੇ ਇਹ ਜਸੂਸੀ ਕਰਕੇ ਉਹਨੂੰ ਫੜਾਇਆ ਤੇ ਬਾਅਦ ਦੇ ਵਿੱਚ ਯਹੂਦਾ ਨੂੰ ਪਤਾ ਲੱਗਾ ਕਿ ਮੈਂ ਬਹੁਤ ਗਲਤ ਕੰਮ ਕੀਤਾ। ਉਹ ਜਾ ਕੇ ਚਰਚ 'ਚ ਮਾਫ਼ੀ ਮੰਗੀ, ਜਿਹੜੇ ਉਹਨੇ 30 ਸਿੱਕੇ ਉਹਨੂੰ ਇਨਾਮ 'ਚ ਮਿਲੇ ਸੀ ਤੂੰ ਦੱਸ, ਉਹ ਵੀ ਸਿੱਟਤੇ ਤੇ ਬਾਅਦ ਦੇ ਵਿੱਚ ਉਹਦਾ ਪੱਕਾ ਡਿਸਾਈਪਲ ਬਣ ਗਿਆ। ਸੋ ਹੁਣ ਆਪਾਂ ਈਸਟਰ ਸੰਡੇ ਵਾਲੇ ਦਿਨ ਨਾ ਇੱਕ ਬੜੀ ਜ਼ਰੂਰੀ ਗੱਲ ਮੈਂ ਦੱਸਣੀ ਭੁੱਲ ਗਿਆ, ਉਹ ਹੈਗਾ ਈਸਟਰ ਐਗ। ਅਸੀਂ ਵੀ ਕੱਲ੍ਹ ਕਿਉਂਕਿ ਅੱਜ ਬੱਚਿਆਂ ਨੇ ਇਕੱਠੇ ਹੁੰਦੇ, ਸਾਰੇ ਬੱਚੇ ਇਕੱਠੇ ਹੋ ਕੇ ਈਸਟਰ ਐਗ ਦੀ ਇੱਕ ਫੈਸਟੀਵਲ ਕਰਦੇ ਨੇ। ਈਸਟਰ ਐਗ ਦੀ ਕੀ ਇੰਪੋਰਟੈਂਸ ਹੈ, ਬੱਚੇ ਕੀ ਨੇ, ਮਾਂ ਬਾਪ, ਉਹ ਛੋਟੇ ਛੋਟੇ ਵੈਸੇ ਤਾਂ ਅੱਜ ਕੱਲ੍ਹ ਚੌਕਲੇਟ ਚੱਲ ਪਏ, ਉਹ ਚੌਕਲੇਟ ਨੂੰ ਐਗ ਦੀ ਸ਼ਕਲ ਦਿੱਤੀ ਜਾਂਦੀ ਹੈ, ਉਹ ਲੁਕੋ ਦਿੰਦੇ ਨੇ, ਬੱਚੇ ਲੱਭਦੇ ਨੇ ਵੀ ਉਹ ਬੱਚੇ। ਈਸਟਰ ਐਗ ਦਾ ਮਤਲਬ ਕੀ ਹੈ ਕਿ ਇਹ ਮੰਨਿਆ ਜਾਂਦਾ ਕਿ ਐਗ ਦੇ ਵਿੱਚ ਜੋ ਟੁੱਟਦੀ ਹੈ ਨਾ ਤਾਂ ਮੁਰਗੀ ਦੇ ਚੂਚੇ ਨਿਕਲਦੇ ਨੇ, ਲਾਈਫ ਨਿਕਲਦੀ ਹੈ। ਉਸੇ ਤਰ੍ਹਾਂ ਹੀ ਈਸਾਈ ਧਰਮ ਦੇ ਵਿੱਚ ਈਸਟਰ ਐਗ ਦੀ ਇੰਪੋਰਟੈਂਸ ਇਹ ਹੈ ਵੀ ਜਿਹੜੀ ਗੁਫਾ ਦੇ ਵਿੱਚ ਜੀਸਸ ਕ੍ਰਾਈਸਟ ਨੂੰ ਰੱਖਿਆ ਗਿਆ ਸੀ ਉਹਦੀ ਸ਼ਕਲ ਐਗ ਵਰਗੀ ਸੀਗੀ ਤੇ ਐਗ ਦੇ ਵਿੱਚੋਂ ਹੀ ਉਹ ਲਾਈਫ ਪੈਦਾ ਹੋਈ। ਜੀਸਸ ਕ੍ਰਾਈਸਟ ਉਹਦੀ ਡੈਡ ਬਾਡੀ, ਜਿਵੇਂ ਐਗ ਕਹਿੰਦੇ, ਡੈਡ ਬਾਡੀ ਦੇ ਵਿੱਚੋਂ ਜੀਸਸ ਕ੍ਰਾਈਸਟ ਪ੍ਰਗਟ ਹੋਇਆ। ਇਸ ਕਰਕੇ ਈਸਟਰ ਐਗ ਦੀ ਇਹ ਇੰਪੋਰਟੈਂਸ ਹੈ ਕਿ ਐਗ ਦੇ ਵਿੱਚ ਜਿਸ ਤਰ੍ਹਾਂ ਲਾਈਫ ਹੁੰਦੀ ਹੈ, ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਡੈਡ ਬਾਡੀ ਦੇ ਵਿੱਚੋਂ ਨਿਕਲ ਕੇ ਵਾਪਸ ਦੁਨੀਆਂ ਦੇ ਵਿੱਚ ਆਇਆ ਤੇ ਕਹਿੰਦੇ ਨੇ 40 ਦਿਨ ਉਹ ਉੱਥੇ ਰਿਹਾ ਤੇ ਇੱਕ ਉਹਦਾ ਭਗਤ ਸੀ ਨਾ, ਜਦੋਂ ਕਹਿੰਦੇ ਉਹ ਸਪਿਰਚੁਅਲ ਤੌਰ ਤੇ ਪ੍ਰਗਟ ਹੋਇਆ ਤੇ ਇੱਕ ਬੰਦਾ ਉਹਦਾ ਭਗਤ ਸੀਗਾ ਥੋਮਾ, ਸ਼ਾਇਦ ਮੈਂ ਗਲਤ ਲਾਉਣਾ ਕਹਿੰਦਾ ਹੋਵਾਂ, ਥੋਮਾ ਸੀਗਾ। ਉਹ ਕਹਿੰਦੇ ਮੈਂ ਨਹੀਂ ਮੰਨਦਾ ਵੀ ਤੂੰ ਉਹੀ ਜੀਸਸ ਕ੍ਰਾਈਸਟ ਹੈ ਜਿਹਨੂੰ ਸੂਲੀ ਤੇ ਚੜਾਇਆ ਸੀਗਾ, ਤੂੰ ਪ੍ਰੂਫ ਦੇ ਕੀ ਹੈ। ਕਹਿੰਦੇ ਉਸ ਵੇਲੇ ਜੀਸਸ ਕ੍ਰਾਈਸਟ ਨੇ ਆਪਣੇ ਹੱਥ ਦਿਖਾਏ, ਉਹ ਸਪਿਰਚੁਅਲ ਜਿਹੜੀ ਪਾਵਰ ਸੀਗੀ ਉਹਦੇ ਕੋਲ ਸਪਿਰਚੁਅਲੀ ਉਹ ਪੈਦਾ ਹੋਇਆ ਸੀ ਤੇ ਪੈਰ ਦਿਖਾਏ, ਉਹਦੇ ਵਿੱਚ ਉਹ ਕਿੱਲਾਂ ਦੇ ਨਿਸ਼ਾਨ ਸੀਗੇ ਹੋਲ ਸੀ, ਫਿਰ ਉਹਨੂੰ ਯਕੀਨ ਆ ਗਿਆ ਵੀ ਇਹ ਤਾਂ ਉਹੀ ਜੀਸਸ ਕ੍ਰਾਈਸਟ ਹੈ ਜਿਹਨੂੰ ਜਿਹੜੀ ਸੀਗੀ ਉਥੋਂ ਦਾ ਗਵਰਨਰ ਰੋਮਨ ਗੌਰਮੈਂਟ ਦਾ ਸੀਗਾ ਪੈਂਟੀਲਸ ਪਿਲਾਤਸ ਮੇਗਾ ਸਪੈਲਿੰਗ ਹੈ PONTIUS, ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ, ਉਹ ਗਵਰਨਰ ਸੀਗਾ, ਉਹਨੇ ਇਹਨੂੰ ਫਾਂਸੀ ਚੜਾਈ ਸੀਗੀ ਤੇ ਉਹ ਹੀ ਲਾਉਂਦਾ ਸੀ ਵੀ ਇਹ ਸਰਕਾਰ ਦੇ ਖਿਲਾਫ਼ ਬੋਲਦਾ, ਇਹ ਆਪਣੇ ਆਪ ਨੂੰ ਰੱਬ ਸਮਝਦਾ, ਜਿਵੇਂ ਕਿ ਹਰੇਕ ਥਾਂ ਤੇ ਸੁਕਰਾਤ ਨੂੰ ਵੀ ਦਿੱਤਾ ਗਿਆ ਤੇ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਮੀਰਾ ਬਾਈ ਨੂੰ ਵੀ ਹੈਗਾ ਵੀ ਰਵਿਦਾਸ ਨੂੰ ਮੰਨਦੇ ਹੋ, ਹਾਂਜੀ ਆਪਣੇ ਮੁਹੰਮਦ ਸਾਹਿਬ ਨੂੰ ਵੀ, ਰਾਮਚੰਦਰ ਜੀ ਨੂੰ ਵੀ, ਉਹਨਾਂ ਨੂੰ ਕਹਿੰਦਾ ਵੀ ਸੀਤਾ ਨੂੰ ਦੂਰੀਆ ਦੇ, ਫਿਰ ਉਹਨੂੰ ਕਰਨਾ ਪਿਆ। ਸੋ ਇਹ ਹਮੇਸ਼ਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਕਿ ਜਦੋਂ ਜਦੋਂ ਧਰਤੀ ਦੇ ਉੱਤੇ ਅਤਿਆਚਾਰ ਵੱਧਦੇ ਨੇ ਨਾ ਤਾਂ ਲੋਕ ਅਸੀਂ ਰੋਂਦੇ ਹਾਂ ਪਿੱਟਦੇ ਹਾਂ, ਜਦੋਂ ਅਸੀਂ ਰੋਂਦੇ ਹਾਂ ਪਿੱਟਦੇ ਹਾਂ ਤਾਂ ਉਹ ਪਰਮਾਤਮਾ, ਉਹ ਅੱਲਾਹ, ਉਹ ਵਾਹਿਗੁਰੂ, ਉਹ ਜੀਸਸ ਕ੍ਰਾਈਸਟ, ਉਹ ਗੋਡ ਸਾਡੇ ਤੇ ਤਰਸ ਖਾ ਕੇ, ਇਹ ਹਿਸਟਰੀ ਚ ਹੈ, ਉਹ ਵਾਪਸ ਸਾਡੇ ਵਰਗਾ ਕੋਈ ਨਾ ਕੋਈ ਮਨੁੱਖ ਬਣਾ ਕੇ ਆਪਣੇ ਰੂਪ ਦੇ ਵਿੱਚ ਭੇਜਦਾ ਤਾਂ ਕਿ ਉਹ ਸਾਨੂੰ ਸਮਝਾ ਬੁਝਾ ਕੇ ਦੱਸਣ ਕਿ ਤੁਹਾਡਾ ਦੁਨੀਆਂ ਵਿੱਚ ਆਉਣ ਦਾ ਪਰਪਸ ਕੀ ਹੈ, ਤੁਹਾਡਾ ਦੁਨੀਆਂ ਵਿੱਚ ਆਉਣ ਦਾ ਪਰਪਸ ਜਿਹੜਾ ਹੈਗਾ ਉਹ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ, ਉਹ ਤੁਸੀਂ ਪਰਮਾਤਮਾ ਦੇ ਨਾਲ ਜਾ ਕੇ ਵਾਪਸ ਮਿਲਣਾ। ਜਿੰਨੇ ਵੀ ਤੁਸੀਂ ਇਹਨਾਂ ਜੋ ਕੁਛ ਇਹ ਰਿਚੁਅਲਸ ਕਰਦੇ ਹੋ ਇਹਦੇ ਵਿੱਚ ਕੁਛ ਨਹੀਂ, ਲੜਾਈ ਝਗੜੇ ਚ ਕੋਈ ਨਹੀਂ, ਪਿਆਰ ਨਾਲ ਉਹ ਗੋਡ ਇਜ਼ ਲਵ ਐਂਡ ਲਵ ਇਜ਼ ਗੋਡ, ਕਿ ਜਦੋਂ ਤੁਸੀਂ ਪਰਮਾਤਮਾ ਨੂੰ ਪਿਆਰ ਕਰਦੇ ਹੋ ਤੇ ਪਰਮਾਤਮਾ ਸਾਰੀ ਖਲਕਤ ਦੇ ਵਿੱਚ ਹੈ, ਸੋ ਤੁਸੀਂ ਜਦੋਂ ਹਰ ਇਨਸਾਨ ਨੂੰ ਪਿਆਰ ਕਰਦੇ ਹੋ ਤੇ ਤੁਸੀਂ ਅਲਟੀਮੇਟਲੀ ਪਰਮਾਤਮਾ ਨੂੰ ਪਾ ਲੈਂਦੇ ਹੋ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਤੁਸੀਂ ਪਾਪ ਨੂੰ ਨਫ਼ਰਤ ਕਰੋ, ਬਾਈਬਲ ਦੇ ਵਿੱਚ ਲਿਖਿਆ ਹੋਇਆ, ਮੈਂ ਅੱਗੇ ਜਾ ਕੇ ਆਊਗਾ ਵੀ, ਕਿ ਤੁਸੀਂ ਪਾਪ ਨੂੰ ਨਫ਼ਰਤ ਕਰੋ ਪਰ ਪਾਪੀ ਨੂੰ ਨਹੀਂ, ਕਿਉਂਕਿ ਪਾਪੀ ਕਦੇ ਵੀ ਮਾੜਾ ਨਹੀਂ ਹੋ ਸਕਦਾ, ਪਾਪੀ ਨੂੰ ਤਾਂ ਮਾਫ਼ ਕਰੋ, ਸਗੋਂ ਪਾਪ ਨੂੰ ਨਫ਼ਰਤ ਕਰੋ, ਕਿਉਂਕਿ ਪਾਪੀ ਨੂੰ ਜਦੋਂ ਮਾਫ਼ ਕਰ ਦਿਓਗੇ ਤਾਂ ਉਹ ਆਪਣੇ ਆਪ ਹੀ ਆਟੋਮੈਟਿਕਲੀ ਪਾਪ ਕਰਨੇ ਛੱਡ ਦੇਊਗਾ। ਹੁਣ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਕਿ ਹਿਸਟਰੀ ਭਰੀ ਪਈ ਹੈ ਕਿ ਜਦੋਂ ਜਦੋਂ ਅਤਿਆਚਾਰ ਦੁਨੀਆਂ ਤੇ ਵੱਧਦੇ ਨੇ ਤਾਂ ਕੋਈ ਨਾ ਕੋਈ ਰੱਬ ਦਾ ਬੰਦਾ ਇਸ ਧਰਤੀ ਤੇ ਆਉਂਦਾ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਹਮੇਸ਼ਾ ਹਰ ਵਕਤ ਇਸ ਧਰਤੀ ਦੇ ਉੱਤੇ ਕੋਈ ਨਾ ਕੋਈ ਪਰਫੈਕਟ ਮਾਸਟਰ, ਕੋਈ ਨਾ ਕੋਈ ਪ੍ਰੋਫਿਟ ਹੁੰਦਾ, ਕਿਉਂਕਿ ਕਬੀਰ ਸਾਹਿਬ ਨੇ ਕਿਹਾ ਸੀ ਕਿ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ। ਸੋ ਸੰਤ ਕਦੇ ਵੀ ਜਾਂ ਪਰਫੈਕਟ ਮਾਸਟਰ ਕਦੇ ਵੀ ਆਪਣੀ ਮਰਜ਼ੀ ਨਾਲ ਜਨਮ ਨਹੀਂ ਲੈਂਦੇ, ਉਹ ਇਸ ਧਰਤੀ ਦੇ ਉੱਤੇ ਸਾਡਾ ਕਲਿਆਣ ਕਰਨ ਲਈ ਆਉਂਦੇ ਨੇ ਤਾਂ ਕਿ ਸਾਨੂੰ ਵਾਪਸ ਪਰਮਾਤਮਾ ਨਾਲ ਮਿਲਾ ਸਕਣ। ਜੇ ਤੁਸੀਂ ਬਾਈਬਲ ਦਾ ਚੈਪਟਰ 6 ਖੋਲੋ ਉਹਦੇ ਵਿੱਚ ਸਲੋਕ ਹੈ 37, ਚੈਪਟਰ 6 ਨਿਊ ਟੈਸਟਾਮੈਂਟ। ਪਹਿਲਾਂ ਮੈਂ ਦੱਸਦਾ ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ ਦੋ ਬਾਈਬਲ ਦੀਆਂ ਬੁੱਕਸ ਨੇ, ਚਾਰ ਜਿਹੜੇ ਇਹਦੇ ਡਿਸਾਈਪਲ ਸੀ ਉਹ ਚਾਰ ਬੁੱਕਸ ਨੂੰ ਇਕੱਠਾ ਕਰਕੇ ਇਹਨੂੰ ਬਾਈਬਲ ਬਣਾਇਆ ਤੇ ਬਾਈਬਲ ਜੀਸਸ ਕ੍ਰਾਈਸਟ ਤੋਂ ਕਾਫੀ ਸਮਾਂ ਬਾਅਦ ਦੇ ਵਿੱਚ ਲਿਖੀ ਗਈ ਸੀ। ਇਹ ਨਹੀਂ ਹੈ ਕਿ ਜੀਸਸ ਕ੍ਰਾਈਸਟ ਦੀਆਂ ਗੱਲਾਂ ਉਹਨਾਂ ਦੇ ਡਿਸਾਈਪਲ ਨੇ ਇਕੱਠੀਆਂ ਕੀਤੀਆਂ ਤੇ ਉਹ ਬਾਈਬਲ ਚ ਦਰਜ ਹੈ, ਤੇ ਜਿਹੜਾ ਨਿਊ ਟੈਸਟਾਮੈਂਟ ਹੈ ਉਹ ਹੋਣ ਵਾਲੀ ਹੈ ਤੇ ਓਲਡ ਟੈਸਟਾਮੈਂਟ ਉਹ ਯਹੂਦੀ ਧਰਮ ਦੇ ਵਿੱਚ ਜ਼ਿਆਦਾ ਗੱਲਾਂ ਨੇ। ਸੋ ਬਾਈਬਲ ਦੇ ਚੈਪਟਰ 6 ਦੀ ਗੱਲ ਕਰਦੇ ਸੀ ਕਿ ਪਰਪਸ ਆਫ ਸੇਂਟ, ਪਰਪਸ ਦੁਨੀਆਂ 'ਚ ਕਿਉਂ ਹੁੰਦੇ ਨੇ, ਜੀਸਸ ਕ੍ਰਾਈਸਟ ਬਾਈਬਲ ਦੇ ਅੰਦਰ ਲਿਖਦੇ ਨੇ ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ, ਕਿ ਮੈਂ ਆਪਣੀ ਮਰਜ਼ੀ ਨਾਲ ਦੁਨੀਆਂ 'ਚ ਨਹੀਂ ਆਇਆ, ਮੈਂ ਤਾਂ ਪਰਮਾਤਮਾ ਦੇ ਨਾਲ ਇੱਕ ਮਿਕ ਸੀ, ਪਰਮਾਤਮਾ ਨਾਲ ਮਿਲਿਆ ਵਾ ਸੀ, ਜਿਵੇਂ ਸਮੁੰਦਰ ਤੇ ਕਤਰਾ, ਜੇ ਸਮੁੰਦਰ ਤੋਂ ਕਤਰਾ ਕਰ ਦਈਏ ਤਾਂ ਉਹ ਅਲੱਗ ਹੁੰਦਾ ਪਰ ਐਕਚੁਅਲ ਉਹ ਸਮੁੰਦਰ 'ਚ ਵੀ ਆਇਆ ਹੁੰਦਾ। ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਮਜਬੂਰ ਕੀਤਾ ਤਾਂ ਕਿ ਮੈਂ ਤੁਹਾਡੇ ਕਲਿਆਣ ਦੇ ਲਈ ਇੱਥੇ ਆਇਆ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਬਚਿੱਤਰ ਨਾਟਕ ਸ਼ਾਇਦ ਕਿਹਾ, ਮੈਨੂੰ ਹੁਣ ਯਾਦ ਨਹੀਂ, ਕਿ ਚਿਤਨਾ ਭਇਓ ਹਮਰਾ ਆਵਨ ਕੋ ਚੁਭੀ ਰਹੇ ਸੁਰਤ ਪ੍ਰਭ ਚੰਦਨ ਨੇ, ਕਿ ਮੈਂ ਤਾਂ ਉੱਕਾ ਹੀ ਨਹੀਂ ਆਉਣਾ ਚਾਹੁੰਦਾ ਸੀ ਦੁਨੀਆਂ 'ਚ, ਮੈਂ ਤਾਂ ਪਰਮਾਤਮਾ ਦਾ, ਅੱਲਾਹ ਦਾ, ਵਾਹਿਗੁਰੂ ਦਾ ਮਜਬੂਰ ਕੀਤਾ ਇੱਥੇ ਦੁਨੀਆਂ 'ਚ ਆਇਆ। ਸੰਤ ਉਸ ਮੋਮਬੱਤੀ ਦੀ ਤਰ੍ਹਾਂ ਹੁੰਦੇ ਨੇ, ਸਾਡੇ ਫਾਇਦੇ ਲਈ ਖੁਦ ਜਲ ਜਾਂਦੇ ਨੇ, ਸਾਡਾ ਫਾਇਦਾ ਹੁੰਦਾ ਪਰ ਆਪ ਜਲਦੇ ਨੇ, ਮੋਮਬੱਤੀ ਦੀ ਵੀ ਇਹੀ ਹੈ ਨਾ, ਸਾਨੂੰ ਉਹ ਲਾਈਟ ਦਿੰਦੀ ਹੈ ਪਰ ਉਹ ਮੱਚੀ ਜਾਂਦੀ ਹੈ, ਆਪ ਉਹ ਮੱਚੀ ਜਾਂਦੀ ਹੈ। ਕਬੀਰ ਸਾਹਿਬ ਨੇ ਸੰਤਾਂ ਦੇ ਬਾਰੇ ਕਿਹਾ ਸੀਗਾ ਕਿ ਸੰਤ ਜਿਹੜੇ ਹੁੰਦੇ ਨੇ ਨਾ, ਬ੍ਰਿਸ਼ ਕਬੂ ਨਾ ਫਲ ਮਖੇ ਨਦੀ ਨਾ ਸਾਂਚੇ ਨੀਰ, ਪਰਮਾਰਥ ਕੇ ਕਾਰਨੇ ਸੰਤ ਧਰਾ ਸਰੀਰ। ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਟ੍ਰੀਸ ਹੁੰਦੇ ਨੇ ਨਾ, ਉਹ ਆਪਣੇ ਫਲ ਆਪ ਨਹੀਂ ਖਾਂਦੇ, ਕਦੇ ਤੁਸੀਂ ਦੇਖ ਲਓ ਅੰਬਾਂ ਦਾ ਜਿਹੜਾ ਦਰਖਤ ਹੁੰਦਾ ਉਹ ਅੰਬ ਆਪ ਨਹੀਂ ਖਾਂਦਾ, ਸਗੋਂ ਅਸੀਂ ਉਹ ਅੰਬ ਅਸੀਂ ਖਾਂਦੇ ਹਾਂ, ਪੈਦਾ ਉਹ ਕਰਦਾ, ਫਾਇਦਾ ਅਸੀਂ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਿਹੜੀ ਟ੍ਰੀ ਹੁੰਦਾ ਉਹ ਸੂਰਜ ਦੀ ਗਰਮੀ ਆਪ ਲੈਂਦਾ ਤੇ ਉਹਦੇ ਥੱਲੇ ਠੰਡ ਸਾਨੂੰ ਦਿੰਦਾ, ਅਸੀਂ ਥੱਲੇ ਬੈਠ ਕੇ ਠੰਡ ਇੰਜੋਏ ਕਰਦੇ ਹਾਂ ਪਰ ਗਰਮੀ ਉਹ ਆਪ ਬਰਦਾਸ਼ਤ ਕਰਦਾ। ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਨੇ ਸੰਤਾਂ ਨੂੰ ਭੇਜਿਆ ਹੁੰਦਾ ਸਾਡੇ ਕਲਿਆਣ ਕਰਨ ਦੇ ਲਈ, ਉਹ ਇਹੀ ਕਰਦੇ ਨੇ ਕਿ ਜੀਸਸ ਕ੍ਰਾਈਸਟ ਆਪ ਸੂਲੀ ਤੇ ਚੜ ਗਿਆ ਤੇ ਸਾਡੇ ਲਈ ਸਾਨੂੰ ਪਰਮਾਰਥ ਦਾ ਰਸਤਾ ਦੱਸ ਗਿਆ। ਇਸੇ ਤਰ੍ਹਾਂ ਹੀ ਤੁਸੀਂ ਨਦੀ ਦੀ ਗੱਲ ਕਰ ਲਓ, ਜਿਹੜੀ ਨਦੀ ਹੁੰਦੀ ਹੈ ਉਹ ਵੀ ਉਸੇ ਤਰ੍ਹਾਂ ਹੀ ਹੁੰਦੀ ਹੈ ਨਾ ਕਿ ਨਦੀ ਚ ਲੱਖਾਂ ਕਰੋੜਾਂ ਟਨ ਪਾਣੀ ਹੁੰਦਾ, ਉਹ ਆਪ ਨਹੀਂ ਪੀਂਦੀ ਸਗੋਂ ਸਾਡੀ ਪਿਆਸ ਬੁਝਾਉਂਦੀ ਹੈ, ਸਾਡੇ ਖੇਤਾਂ ਦੇ ਫਸਲਾਂ ਪੈਦਾ ਕਰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਨੇ ਨਾ ਉਹ ਆਪ ਕਸ਼ਟ ਝੱਲ ਕੇ ਸਾਡਾ ਕਲਿਆਣ ਕਰਨ ਆਉਂਦੇ ਨੇ। ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਜੀਸਸ ਕ੍ਰਾਈਸਟ ਨੂੰ ਜਦੋਂ ਫਾਂਸੀ ਦੇ ਉੱਤੇ ਕਿੱਲਾਂ ਨਾਲ ਟੰਗਿਆ ਗਿਆ ਜੀ ਉਹਦੇ ਕ੍ਰਾਸ ਦੇ ਉੱਤੇ, ਤੇ ਉਸ ਵੇਲੇ ਉਹਦੇ ਜਿਹੜੇ ਭਗਤ ਸੀਗੇ ਉਹ ਲੜਮਰ ਨੂੰ ਤਿਆਰ ਸੀਗੇ, ਤੇ ਜੀਸਸ ਕ੍ਰਾਈਸਟ ਨੇ ਉਸ ਵੇਲੇ ਇਹ ਕੁਛ ਸ਼ਬਦ ਕਹੇ ਸੀ, ਦੈਟ ਇਜ਼ ਵੈਰੀ ਪਾਪੂਲਰ। ਉਹ ਕੀ ਕਿਹਾ ਸੀ? ਕਹਿੰਦੇ ਓ ਫਾਦਰ ਫੋਰ ਗਿਵ ਦੈਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਇਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ ਕਰੀ ਜਿਹੜੇ ਮੈਨੂੰ ਇਹ ਫਾਂਸੀ ਦੇ ਚੜਾਉਣ ਲੱਗੇ ਨੇ, ਜਿਹੜੇ ਮੈਨੂੰ ਕਿੱਲ ਠੋਕਣ ਲੱਗੇ ਨੇ, ਜੇ ਇਹਨਾਂ ਨੂੰ ਪਤਾ ਹੋਵੇ ਕਿ ਮੈਂ ਕੌਣ ਆ ਕੀ ਆਂ ਤਾਂ ਕਦੇ ਵੀ ਨਾ ਕਰਨ, ਸੋ ਇਸ ਕਰਕੇ ਮਾਫ ਕਰੀ ਕਿਉਂਕਿ ਇਹ ਅਣਜਾਣੇ ਦੇ ਵਿੱਚ ਇਹ ਸਾਰਾ ਕੁਛ ਕਰ ਰਹੇ ਨੇ। ਸੰਤਾਂ ਵਿੱਚ ਤੇ ਜਿਹੜੇ ਰੂਲਰਸ ਹੁੰਦੇ ਨੇ, ਸ਼ਾਸਕ ਹੁੰਦੇ ਨੇ, ਰਾਜੇ ਹੁੰਦੇ ਨੇ, ਇਹੋ ਫਰਕ ਹੁੰਦਾ। ਕਹਿੰਦਾ ਰਾਜਾ ਵੀ ਆਪਣੇ ਆਪ ਨੂੰ ਕਿ ਮੈਂ ਪਰਜਾ ਦਾ ਰੱਬ ਹਾਂ, ਪਰਜਾ ਦੀ ਭਲਾਈ ਲਈ ਕੰਮ ਕਰਦਾ, ਪਰ ਉਹਦਾ ਹਰ ਐਕਸ਼ਨ ਜਿਹੜਾ ਹੁੰਦਾ ਉਹ ਸੈਲਫਿਸ਼ ਹੁੰਦਾ, ਆਪਣੀ ਜੇਬ ਚ ਪਾਉਣ ਲਈ ਹੁੰਦਾ। ਉਹ ਜੋ ਕੁਛ ਸੋਚਦਾ ਕਿਉਂਕਿ ਉਹਦੇ ਚੇਲੇ ਚਾਪਦੇ ਨੇ, ਉਹ ਗਲਤ ਕੰਮ ਨੂੰ ਵੀ ਲੋਕ ਚੇਲੇ ਚਾਪਦੇ, ਉਹਦਾ ਠੀਕ ਕਹਿੰਦੇ ਲੋਕ ਮਜਬੂਰ ਦੇ ਵਿੱਚ, ਮਜਬੂਰੀ ਦੇ ਵਿੱਚ ਉਹਦੀਆਂ ਜਿਹੜੀਆਂ ਟੀਚਿੰਗ ਨੇ, ਉਹਦੇ ਜਿਹੜੇ ਆਰਡਰ ਨੇ ਉਹ ਮੰਨਦੇ ਨੇ। ਜਦੋਂ ਕਿ ਜਿਹੜੇ ਸੰਤ ਹੁੰਦੇ ਨੇ ਨਾ ਉਹ ਜਿਵੇਂ ਕਿ ਮੈਂ ਹੁਣ ਦੱਸਿਆ ਮੁਸੀਬਤਾਂ ਝੱਲ ਕੇ ਫੇਰ ਵੀ ਸਾਡੇ ਤੇ ਦਇਆ ਮਿਹਰ ਕਰਦੇ ਨੇ। ਜਿਹੜਾ ਪੂਰਨ ਸੰਤ ਹੁੰਦਾ, ਕਾਮਲ ਮੁਰਸ਼ਦ ਹੁੰਦਾ, ਸਨ ਆਫ ਗੋਡ ਹੁੰਦਾ, ਉਹਦਾ ਜਿਹੜਾ ਸੋਚਣ ਦਾ ਨਜ਼ਰੀਆ ਹੁੰਦਾ, ਦੇਖਣ ਵਾਲੀ ਅੱਖ ਹੁੰਦੀ ਹੈ, ਤੇ ਉਹ ਡਿਫਰੈਂਟ ਅੱਖ ਦੇਖਦੀ ਹੈ, ਡਿਫਰੈਂਟ ਸੋਚਦੀ ਹੈ, ਤੇ ਜਿਹੜਾ ਜ਼ਾਲਮ ਹੁੰਦਾ ਉਹ ਡਿਫਰੈਂਟ ਤਰੀਕੇ ਨਾਲ ਦੇਖਦਾ, ਡਿਫਰੈਂਟ ਤਰੀਕੇ ਨਾਲ ਸੋਚ ਹੁੰਦੀ ਹੈ। ਜਿਵੇਂ ਕਿਹਾ ਜਾਂਦਾ ਅੱਖ ਦੇ ਵਿੱਚ ਫਰਕ ਹੁੰਦਾ, ਅੱਖ ਦੇ ਵਿੱਚ ਫਰਕ ਹੁੰਦਾ, ਇੱਕ ਜ਼ਾਲਮ ਦੀ ਅੱਖ ਤੇ ਇੱਕ ਫਕੀਰ ਦੀ ਅੱਖ, ਲੱਖਾਂ ਜ਼ੁਲਮ ਕਰਦੀ ਅੱਖ ਜ਼ਾਲਮਾਂ ਦੀ, ਕਰਦੀ ਰਹਿਮਤ ਸਦਾ ਫਕੀਰ ਦੀ ਅੱਖ। ਫਕੀਰ ਜਿਹੜੇ ਹੁੰਦੇ ਨੇ ਸਨ ਆਫ ਗੋਡ ਹੁੰਦੇ ਨੇ, ਕਾਮਲ ਮੁਰਸ਼ਿਦ ਹੁੰਦੇ ਨੇ, ਪੂਰਨ ਸੰਤ ਹੁੰਦੇ ਨੇ, ਉਹ ਸਾਡਾ ਕਲਿਆਣ ਕਰਨ ਲਈ ਆਉਂਦੇ ਨੇ, ਤੇ ਜਿਹੜੇ ਰਾਜੇ ਹੁੰਦੇ ਨੇ ਤਸ਼ੱਦਦ ਕਰਦੇ ਨੇ, ਉਹ ਸਾਨੂੰ ਜ਼ਬਰਦਸਤੀ ਆਪਣੀਆਂ ਟੀਚਿੰਗ ਮਨਾਉਣਾ ਚਾਹੁੰਦੇ ਨੇ। ਫਿਰ ਜੀਸਸ ਕ੍ਰਾਈਸਟ ਨੇ ਕੀ ਕਿਹਾ ਕਿ ਪਰਮਾਤਮਾ ਕਿਤੇ ਵੀ ਨਹੀਂ ਹੈ, ਤੁਸੀਂ ਜੰਗਲਾਂ ਪਹਾੜਾਂ ਚ ਢੂੰਡਦੇ ਫਿਰਦੇ ਹੋ, ਮੰਦਰਾਂ ਗਿਰਜਿਆਂ ਢੂੰਡਦੇ, ਪਰਮਾਤਮਾ ਤੁਹਾਡੇ ਅੰਦਰ ਬੈਠਾ। ਜੇ ਬਾਈਬਲ ਦਾ ਚੈਪਟਰ 16 ਚੈਪਟਰ ਖੋਲੋਗੇ ਨਾ, ਉੱਥੇ ਸਾਫ ਲਿਖਿਆ ਬਾਈਬਲ ਚ, ਗੋਡ ਇਜ਼ ਨੋ ਵੇਅਰ ਆਊਟਸਾਈਡ, ਹੀ ਇਜ਼ ਵਿਦ ਇਨ ਯੂਅਰ ਬਾਡੀ, ਐਂਡ ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਕਿ ਪਰਮਾਤਮਾ ਸਾਡੇ ਸਰੀਰ ਚ ਰਹਿੰਦਾ, ਇਸ ਕਰਕੇ ਸਾਡਾ ਸਰੀਰ ਪਰਮਾਤਮਾ ਦੇ ਰਹਿਣ ਦਾ ਹਰੀ ਮੰਦਰ ਹੈ। ਜਿਵੇਂ ਕਿਹਾ ਗਿਆ ਨਾ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਸੋ ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਨੇ ਬਾਈਬਲ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਸਰੀਰ ਦੇ ਵਿੱਚ ਪਰਮਾਤਮਾ, ਜਿਉਂਦਾ ਪਰਮਾਤਮਾ ਰਹਿੰਦਾ, ਵੀ ਆਰ ਦਾ ਪੋਟੈਂਸ਼ੀਅਲ ਗੋਡ। ਉਹ ਨਾਟ ਓਨਲੀ ਦੈਟ, ਚੈਪਟਰ 10 ਨੂੰ ਖੋਲ ਕੇ ਦੇਖੋ, ਸਾਰੇ ਖੋਲ ਕੇ ਦੇਖ ਲਓ, ਬਾਈਬਲ ਆਮ ਮਿਲ ਜਾਂਦੀ ਹੈ, ਆਨਲਾਈਨ ਮਿਲ ਜਾਂਦੀ ਹੈ, ਹਿੰਦੀ ਪੰਜਾਬੀ ਚ ਮਿਲ ਜਾਂਦੀ ਹੈ। ਉਹਦੇ ਵਿੱਚ ਕੀ ਲਿਖਿਆ, ਜੀਸਸ ਕ੍ਰਾਈਸਟ ਜਦੋਂ ਪੀਟਰ ਨੇ ਕਿਹਾ ਸੀ ਨਾ ਕਿ ਯੂ ਆਰ ਏ ਕ੍ਰਾਈਸਟ, ਯੂ ਆਰ ਜੀਸਸ ਕ੍ਰਾਈਸਟ, ਉਹਨੇ ਕਿਹਾ ਸੀ ਯੈਸ ਆਮ ਦਾ ਸਨ ਆਫ ਗੋਡ। ਉਹੀ ਗੱਲ ਚੈਪਟਰ 10 ਦੇ ਵਿੱਚ ਲਿਖੀ ਹੈ, ਆਈ ਐਂਡ ਦਾ ਫਾਦਰ ਆਰ ਵਨ, ਆਮ ਇਨ ਦਾ ਫਾਦਰ ਐਂਡ ਫਾਦਰ ਇਜ਼ ਇਨ ਮੀ। ਬਾਈਬਲ ਚ ਲਿਖਿਆ ਕਿ ਮੈਂ ਤੇ ਮੇਰਾ ਫਾਦਰ, ਮੈਂ ਤੇ ਮੇਰਾ ਪਰਮਾਤਮਾ, ਜਾਂ ਮੈਂ ਆਤਮਾ ਤੇ ਪਰਮਾਤਮਾ ਇੱਕੋ ਹਾਂ, ਆਤਮਾ ਪਰਮਾਤਮਾ ਚ ਹੈ ਤੇ ਪਰਮਾਤਮਾ ਆਤਮਾ ਚ, ਇਹਦਾ ਮਤਲਬ ਐਂ ਕਹਿ ਲਓ, ਵੀ ਆਰ ਦਾ ਪੋਟੈਂਸ਼ੀਅਲ ਗੋਡ। ਜਿੰਨਾ ਚਿਰ ਸਾਡੇ ਚ ਸਾਹ ਹੈ, ਪਰਮਾਤਮਾ ਸਾਡੇ ਅੰਦਰ ਹੈ। ਦਿਖਦਾ ਕਿਉਂ ਨਹੀਂ ਹੈ? ਦਿਖਦਾ ਇਸ ਕਰਕੇ ਨਹੀਂ ਕਿਉਂਕਿ ਸਾਡੇ ਵਿੱਚ ਈਗੋ ਹੈ। ਹੁਣ ਅਸੀਂ ਪਰਮਾਤਮਾ ਚ ਭਰੋਸਾ ਕਿਉਂ ਕਰਦੇ ਹਾਂ? ਹਰ ਦੁਨੀਆਂ ਦੇ ਵਿੱਚ ਪਰਮਾਤਮਾ ਚ ਭਰੋਸਾ ਤਿੰਨ ਗੱਲਾਂ ਕਰਕੇ ਕਰਦੇ ਹਾਂ, ਇੱਕ ਮਿਹਨਤ ਦਾ ਫਲ, ਮੁਸ਼ਕਲ ਦਾ ਹੱਲ, ਔਰ ਆਉਣੇ ਵਾਲਾ ਕੱਲ। ਇਹ ਸਾਡੇ ਹੱਥ ਚ ਨਹੀਂ, ਸਾਡੇ ਹੱਥ ਖੜੇ ਨੇ। ਅਸੀਂ ਮਿਹਨਤ ਕਰਦੇ ਹਾਂ, ਪੜ੍ਹਾਈ ਕਰਦੇ ਹਾਂ, ਕੋਈ ਬਿਜ਼ਨਸ ਕਰਦੇ ਹਾਂ, ਕੋਈ ਬਾਹਰ ਜਾਂਦੇ ਹਾਂ, ਅਸੀਂ ਮਿਹਨਤ ਕਰਕੇ ਕੰਮ ਤਾਂ ਸਾਰਾ ਕਰ ਲੈਂਦੇ, ਪਰ ਉਹਦਾ ਰਿਜ਼ਲਟ ਕੀ ਨਿਕਲੂ? ਜਦੋਂ ਬੰਦਾ ਪੜ੍ਹਦਾ, ਕਪੜਾ ਫੇਲ ਹੋਊਗਾ, ਪਾਸ ਹੋਊਗਾ? IAS ਤੇ IPS ਦੇ ਲੱਖਾਂ ਬੰਦੇ ਤਿਆਰੀ ਕਰਦੇ ਨੇ, ਹੁੰਦੇ 100% ਹੀ ਨੇ। ਫਲ ਕਿਉਂ ਹੈ? ਫਲ ਸਾਡੇ ਹੱਥ ਚ ਨਹੀਂ, ਉਹ ਪਰਮਾਤਮਾ ਦੇ ਹੱਥ ਚ ਹੈ। ਜਦੋਂ ਕੋਈ ਵਿਪਤਾ ਜੇ ਕੋਈ ਬਿਮਾਰੀ ਠਮਾਰੀ ਆ ਜਾਂ ਕੋਈ ਮੁਸ਼ਕਿਲ ਚ ਫਸ ਜਾਈਏ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣਾ ਕਈ ਵਾਰੀ ਸਾਡੇ ਕੋਲੋਂ ਉਹਦਾ ਹੱਲ ਨਹੀਂ ਨਿਕਲਦਾ ਉਸ ਵੇਲੇ ਪਰਮਾਤਮਾ ਇੱਕ ਅਜਿਹਾ ਚਮਤਕਾਰ ਦਿਖਾਉਂਦਾ ਉਹ ਹੱਲ ਕਰਕੇ ਦਿਖਾਉਂਦਾ ਤੇ ਕੱਲ ਨੂੰ ਕੀ ਹੋਊਗਾ ਸਾਨੂੰ ਨਹੀਂ ਪਤਾ ਉਹ ਪਰਮਾਤਮਾ ਨੂੰ ਪਤਾ ਸੋ ਇਸ ਕਰਕੇ ਪਰਮਾਤਮਾ ਚ ਅਸੀਂ ਭਰੋਸਾ ਇਸ ਕਰਕੇ ਕਰਦੇ ਹਾਂ ਕਿ ਮਿਹਨਤ ਕਾ ਫਲ ਮੁਸ਼ਕਿਲ ਕਾ ਹੱਲ ਔਰ ਆਉਣੇ ਵਾਲਾ ਕੱਲ ਉਹਦੇ ਹੱਥ ਚ ਹੈ ਪਰੰਤੂ ਸਵਾਲ ਇਹ ਹੈ ਕਿ ਅਸੀਂ ਪਰਮਾਤਮਾ ਨੂੰ ਨਾ ਤਾਂ ਕਦੇ ਦੇਖਿਆ ਨਾ ਹੀ ਸਾਨੂੰ ਪਤਾ ਕਿ ਉਹ ਕਿੱਥੇ ਰਹਿੰਦਾ ਜੇ ਕਿਸੇ ਨੇ ਕਿਹਾ ਵਾ ਵੀ ਉਹ ਸਾਡੇ ਅੰਦਰ ਹੈ ਫਿਰ ਵੀ ਸਾਨੂੰ ਮਿਲਦਾ ਕਿਉਂ ਨਹੀਂ ਇਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਨਾ ਬਾਈਬਲ ਵਿੱਚ ਦਿੱਤਾ ਗਿਆ ਕਿ ਸਾਨੂੰ ਅੰਦਰੋਂ ਪਰਮਾਤਮਾ ਨਾਲ ਮਿਲਾਪ ਕਰਨ ਦੇ ਲਈ ਕਿਸੇ ਸਨ ਆਫ ਗੋਡ ਦੀ ਪਰਫੈਕਟ ਮਾਸਟਰ ਦੀ ਲੋੜ ਹੈ ਜਿਹੜਾ ਕਿ ਜਿਉਂਦਾ ਹੋਵੇ ਬਾਈਬਲ ਚ ਉਹਨੂੰ ਸਨ ਆਫ ਗੋਡ ਕਿਹਾ ਵੈਸੇ ਇਸਲਾਮ ਦੇ ਵਿੱਚ ਕਾਮਲ ਮੁਰਸ਼ਿਦ ਕਹਿ ਦਿੰਦੇ ਨੇ ਹਿੰਦੂ ਧਰਮ ਦੇ ਵਿੱਚ ਪੂਰਨ ਸੰਤ ਸਤਿਗੁਰੂ ਕਹਿ ਦਿੰਦੇ ਨੇ ਉੱਥੇ ਬਾਈਬਲ ਚ ਲਿਖਿਆ ਵਨ ਹੂ ਡਜ਼ਨਟ ਨੋ ਦਾ ਸਨ ਡਜ਼ਨਟ ਨੋ ਦਾ ਫਾਦਰ ਕਿ ਪਰਮਾਤਮਾ ਜਿੰਨਾ ਚਿਰ ਤੱਕ ਤੁਸੀਂ ਕਾਮਲ ਮੁਰਸ਼ਿਦ ਨੂੰ ਨਹੀਂ ਮਿਲਦੇ ਸਨ ਆਫ ਗੋਡ ਨਾਲ ਮਿਲਾਪ ਨਹੀਂ ਕਰ ਸਕਦੇ ਉਨਾ ਚਿਰ ਤੱਕ ਤੁਸੀਂ ਪਰਮਾਤਮਾ ਨਾਲ ਨਹੀਂ ਮਿਲ ਸਕਦੇ ਸੋ ਇਸ ਕਰਕੇ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਪੂਜਾ ਪਾਠ ਨਾਲ ਪਰਮਾਤਮਾ ਨੂੰ ਮਿਲਾਂਗੇ ਇਸ ਟੋਟਲੀ ਇਮਪੋਸੀਬਲ ਆਪਣ ਲਈਏ ਜੇ ਮਿਲੇ ਵਿਛੜ ਕਿਉਂ ਰੋਵਨ ਸਾਧ ਕਿ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਅਫੇਅਰਸ ਬਾਈਬਲ ਅੰਦਰ ਇਹ ਸਪਸ਼ਟ ਹੈ ਕਿ ਪਰਫੈਕਟ ਮਾਸਟਰ ਅਲਾਈਵ ਹੋਣਾ ਚਾਹੀਦਾ ਜਿਉਂਦਾ ਹੋਣਾ ਚਾਹੀਦਾ ਜੋ ਪਾਸ ਦੇ ਵਿੱਚ ਮਰ ਚੁੱਕੇ ਦੇਵੀ ਦੇਵਤਾ ਜੇ ਪਰਫੈਕਟ ਮਾਸਟਰ ਹੋਏ ਨੇ ਉਹ ਸਾਡਾ ਫਾਇਦਾ ਨਹੀਂ ਕਰ ਸਕਦੇ ਜਿਸ ਤਰ੍ਹਾਂ ਇੱਕ ਹਸਬੈਂਡ ਜਿਉਂਦਾ ਹੋਵੇ ਤਾਂ ਔਲਾਦ ਪੈਦਾ ਹੋਊਗੀ ਜੇ ਇਨਸਾਫ਼ ਲੈਣਾ ਤਾਂ ਜਿਉਂਦਾ ਜੱਜ ਹੋਣਾ ਚਾਹੀਦਾ ਜੇ ਸਿੱਖਿਆ ਲੈਣੀ ਹੈ ਤਾਂ ਜਿਉਂਦਾ ਟੀਚਰ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਜੇ ਰੂਹਾਨੀ ਗਿਆਨ ਲੈਣਾ ਅੰਦਰਲਾ ਗਿਆਨ ਲੈਣਾ ਤਾਂ ਉਹਦੇ ਲਈ ਪਰਫੈਕਟ ਮਾਸਟਰ ਦਾ ਜਿਉਂਦਾ ਹੋਣਾ ਲਾਈਵ ਹੋਣਾ ਜਿਉਂਦਾ ਹੋਣਾ ਜ਼ਰੂਰੀ ਹੈ ਇਸ ਗੱਲ ਦੀ ਪੁਸ਼ਟੀ ਚੈਪਟਰ 9 ਦੇ ਵਿੱਚ ਜੌਨ ਫਰਮਾਉਂਦੇ ਨੇ ਕਿ ਐਜ਼ ਲੌਂਗ ਐਜ਼ ਆਮ ਇਨ ਦਾ ਵਰਲਡ ਆਮ ਦਾ ਲਾਈਟ ਆਫ ਦਾ ਵਰਲਡ ਕਿ ਜਿੰਨਾ ਚਿਰ ਮੈਂ ਇਸ ਦੁਨੀਆਂ ਦੇ ਵਿੱਚ ਹੈਗਾ ਉਨਾ ਚਿਰ ਹੀ ਮੈਂ ਤੁਹਾਨੂੰ ਰੋਸ਼ਨੀ ਦਿਖਾ ਸਕਦਾ ਪਰਮਾਤਮਾ ਨਾਲ ਮਿਲਾਪ ਕਰਾ ਸਕਦਾ ਜਦੋਂ ਮੈਂ ਚਲਿਆ ਗਾ ਦੁਨੀਆਂ ਛੱਡਤੀ ਫਿਰ ਕੋਈ ਹੋਰ ਪੈਦਾ ਹੋਊਗਾ ਕਾਮਲ ਮੁਰਸ਼ਿਦ ਪਰਫੈਕਟ ਮਾਸਟਰ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਸਾਡੇ ਅੰਦਰ ਹੈ ਇਸ ਕਰਕੇ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਨਾ ਉਹ ਜਿਹੜਾ ਆਪਣਾ ਖਿਆਲ ਹੈ ਦੋ ਅੱਖਾਂ ਦੇ ਵਿਚਕਾਰ ਜਿਸ ਨੂੰ ਜੀਸਸ ਕ੍ਰਾਈਸਟ ਸਿੰਗਲ ਆਈ ਕਹਿੰਦੇ ਨੇ ਜਦੋਂ ਆਪਣਾ ਖਿਆਲ ਇੱਥੇ ਲੈ ਆਉਂਦੇ ਹਾਂ ਨਾ ਤਾਂ ਉਸ ਵੇਲੇ ਸਾਡਾ ਜਿਹੜਾ ਸਰੀਰ ਹੈ ਨਾ ਸਾਡੀਆਂ ਅੱਖਾਂ ਦੇ ਵਿਚਾਲੇ ਇੰਨਾ ਜ਼ਿਆਦਾ ਰੂਹਾਨੀ ਪ੍ਰਕਾਸ਼ ਭਰ ਜਾਂਦਾ ਤੇ ਉਹਦਾ ਬਿਆਨ ਬਾਈਬਲ ਦੇ ਚੈਪਟਰ 6 ਦੇ ਵਿੱਚ ਕੀਤਾ ਚੈਪਟਰ 6 ਦੇ ਵਿੱਚ ਬਾਈਬਲ ਲਿਖਦੀ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ ਕਿ ਜਦੋਂ ਅਸੀਂ ਆਪਣਾ ਖਿਆਲ ਇੱਥੇ ਲਿਆਵਾਂਗੇ ਅੱਖਾਂ ਦੇ ਵਿਚਕਾਰ ਤਾਂ ਸਾਡਾ ਜਿਹੜਾ ਪ੍ਰਕਾਸ਼ ਦੇ ਨਾਲ ਸਾਰਾ ਸਰੀਰ ਭਰ ਜਾਊਗਾ ਸੂਰਜ ਚੰਦ ਤੋਂ ਵੀ ਬਹੁਤ ਵਧੀਆ ਪ੍ਰਕਾਸ਼ ਹੁੰਦਾ ਜੀਸਸ ਕ੍ਰਾਈਸਟ ਇਹ ਵੀ ਸਮਝਾਉਂਦੇ ਨੇ ਕਿ ਸਾਡੇ ਕੋਲ ਜਾਂ ਦੋ ਜੋ ਅੱਖਾਂ ਹਨ ਤੇ ਦੋ ਜੋ ਕੰਨ ਹਨ ਨਾ ਤਾਂ ਅਸੀਂ ਅੱਖਾਂ ਨਾਲ ਉਸ ਪਰਮਾਤਮਾ ਦੀ ਤਾਕਤ ਨੂੰ ਦੇਖ ਸਕਦੇ ਹਾਂ ਨਾ ਕੰਨਾਂ ਨਾਲ ਉਹਨੂੰ ਸੁਣ ਸਕਦੇ ਹਾਂ ਇਸ ਲਈ ਸਾਨੂੰ ਇਹ ਬਾਹਰਲੀਆਂ ਅੱਖਾਂ ਕੁਛ ਨਹੀਂ ਕਰਦੀਆਂ ਬਾਹਰਲੇ ਕੰਨ ਕੁਛ ਨਹੀਂ ਕਰਦੇ ਬਾਹਰਲੀਆਂ ਦੇ ਨਾਲੋਂ ਸਾਨੂੰ ਅੰਦਰ ਜਿਹੜੀਆਂ ਅੱਖਾਂ ਨੇ ਨਾ ਤੇ ਅੰਦਰਲੇ ਜਿਹੜੇ ਕੰਨ ਨੇ ਅੰਦਰਲੀਆਂ ਅੱਖਾਂ ਦੇ ਨਾਲ ਅਸੀਂ ਦੇਖ ਸਕਦੇ ਹਾਂ ਤੇ ਅੰਦਰਲੇ ਕੰਨਾਂ ਦੇ ਨਾਲ ਅਸੀਂ ਉਸ ਧੁਨ ਨੂੰ ਉਸ ਪਾਵਰ ਨੂੰ ਸੁਣ ਸਕਦੇ ਹਾਂ ਚੈਪਟਰ 8 ਦੇ ਵਿੱਚ ਲਿਖਿਆ ਹੋਇਆ ਹੈਵਿੰਗ ਆਈਜ਼ ਵੀ ਸੀ ਨਾਟ ਹੈਵਿੰਗ ਈਅਰਸ ਵੀ ਹੀਅਰ ਨਾਟ You need inner eyes to see that divine melody. You need inner ears to hear this divine melody. ਜਿਹੜਾ ਪ੍ਰਕਾਸ਼ ਹੈ ਤੇ ਜਿਹੜਾ ਰੱਬੀ ਧੁਨ ਹੈ ਉਹ ਅੰਦਰਲੀਆਂ ਅੱਖਾਂ ਤੇ ਅੰਦਰਲੇ ਕੰਨਾਂ ਦੇ ਨਾਲ ਹੀ ਦੇਖ ਸਕਦੇ ਹੋ ਇਸ ਚੈਪਟਰ 8 ਦੇ ਵਿੱਚ ਬਾਈਬਲ ਚ ਤੁਸੀਂ ਪੜ੍ਹ ਸਕਦੇ ਹੋ ਜੀਸਸ ਕ੍ਰਾਈਸਟ ਫਰਮਾਉਂਦੇ ਨੇ ਕਿ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਨਾ ਆਪਣੇ ਖਿਆਲ ਨੂੰ ਅੱਖਾਂ ਦੇ ਦੋ ਅੱਖਾਂ ਦੇ ਵਿਚਕਾਰ ਲੈ ਆਉਂਦੇ ਹਾਂ ਜਿਹਨੂੰ ਥਰਡ ਆਈ ਕਹਿੰਦੇ ਹਾਂ ਤਾਂ ਉਹ ਸਾਡੇ ਅੰਦਰ ਜਾਣ ਦਾ ਗੇਟ ਹੈ ਜਦੋਂ ਅਸੀਂ ਕਿਸੇ ਘਰ 'ਚ ਜਾਣਾ ਹੁੰਦਾ ਅਸੀਂ ਦਰਵਾਜ਼ੇ ਦੇ ਉੱਤੇ ਐਂਟਰ ਕਰਦੇ ਹਾਂ ਦਰਵਾਜ਼ੇ ਦੇ ਥਰੂ ਹੀ ਅਸੀਂ ਘਰ ਦੇ ਵਿੱਚ ਜਾਂਦੇ ਹਾਂ ਸੋ ਇਸ ਕਰਕੇ ਜਿਹੜਾ ਸਪਿਰਚੁਅਲ ਸਾਡੀ ਜਰਨੀ ਹੈ ਨਾ ਉਹਦਾ ਗੇਟ ਆ ਅੱਖਾਂ ਦੇ ਕੋਲ ਹੈ ਤੇ ਉੱਥੇ ਪਹੁੰਚ ਕੇ ਉਹ ਕਹਿੰਦੇ ਨੇ ਰੋਜ਼ਾਨਾ ਜੋ ਤੁਸੀਂ ਮੈਡੀਟੇਸ਼ਨ ਕਰਦੇ ਹੋ ਨਾ ਜਿਵੇਂ ਅਸੀਂ ਘਰ ਦੇ ਅੰਦਰ ਜਾਣਾ ਹੋਵੇ ਤਾਂ ਦਰਵਾਜ਼ਾ ਖੜਕਾਉਣੇ ਆ ਇੱਕ ਵਾਰ ਦੋ ਵਾਰ ਤਿੰਨ ਵਾਰ ਜਦੋਂ ਮਾਲਕ ਫਿਰ ਸਾਨੂੰ ਦਰਵਾਜ਼ਾ ਖੋਲਦਾ ਫਿਰ ਅਸੀਂ ਘਰ ਦੇ ਵਿੱਚ ਅੰਦਰ ਦਾਖਲ ਹੋ ਜਾਂਦੇ ਹਾਂ ਉਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੀ ਰੂਹ ਨੂੰ ਭਜਨ ਸਿਮਰਨ ਕਰਦੇ ਅੱਖਾਂ ਦੇ ਉੱਤੇ ਲੈ ਆਉਂਦੇ ਹਾਂ ਉਸ ਤੋਂ ਬਾਅਦ ਬਾਈਬਲ ਦੇ ਅੰਦਰ ਚੈਪਟਰ 11 ਦੇ ਵਿੱਚ ਸੇਂਟ ਲਿਊਕ ਲਿਖਦੇ ਨੇ, ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਯੂ ਸ਼ੈਲ ਫਾਈਂਡ, ਕਿ ਦਰਵਾਜ਼ਾ ਖੜਕਾਓ ਖੜਕਾਓ ਖੜਕਾਓ, ਅੰਦਰੋਂ ਜ਼ਰੂਰ ਖੁੱਲੂਗਾ, ਜਦੋਂ ਖੁੱਲ ਗਿਆ ਸੀਕ ਐਂਡ ਯੂ ਸ਼ੈਲ ਫਾਈਂਡ, ਫਿਰ ਤੁਸੀਂ ਦੇਖੋਗੇ ਪਰਮਾਤਮਾ ਤਾਂ ਆ ਬੈਠਾ, ਪਰਮਾਤਮਾ ਤਾਂ ਆ ਤਾਕਤ ਹੈ, ਪਰਮਾਤਮਾ ਕਿਹੋ ਜਿਹਾ। ਜੀਸਸ ਕ੍ਰਾਈਸਟ ਅੱਗੇ ਸਮਝਾਉਂਦੇ ਨੇ ਕਿ ਅੰਦਰਲਾ ਰਾਸਤਾ ਤੈਅ ਕਰਨ ਲਈ ਸਾਨੂੰ ਜ਼ਰੂਰੀ ਹੈ, ਅੰਦਰੋਂ ਕਦੋਂ ਦਰਵਾਜ਼ਾ ਖੁੱਲੂਗਾ, ਜਦੋਂ ਅਸੀਂ ਜਿੰਨੇ ਵੀ ਭੈੜੇ ਖੋਟੇ ਕਰਮ ਕੀਤੇ ਨੇ ਉਹ ਜਿੰਨਾ ਚਿਰ ਤੱਕ ਉਹਦਾ ਪਸ਼ਚਾਤਾਪ ਨਹੀਂ ਕਰਦੇ, ਉਹਦਾ ਹਿਸਾਬ ਤਾਂ ਬਰਾਬਰ ਨਹੀਂ ਨਾ ਕਰਦੇ, ਅਸੀਂ ਕਦੇ ਵੀ ਅੰਦਰ ਨਹੀਂ ਜਾ ਸਕਦੇ। ਬਾਈਬਲ ਚ ਲਿਖਿਆ ਸੈਟਲ ਯੂਅਰ ਪ੍ਰੀਵੀਅਸ ਡੀਡ, ਰਿਪੈਂਟ ਫਾਰ ਦੈਮ ਐਂਡ ਸਿਨ ਨੋ ਮੋਰ, ਕਿ ਤੋਬਾ ਕਰੋ ਪੁਰਾਣੇ ਜਿੰਨੇ ਵੀ ਅਸੀਂ ਬੁਰੇ ਕੰਮ ਕੀਤੇ ਨੇ। ਤੁਸੀਂ ਹਰੇਕ ਚਰਚ ਚ ਜਾਓ, ਉੱਥੇ ਇੱਕ ਕਨਫੈਸ਼ਨ ਸੈਂਟਰ ਹੁੰਦਾ, ਕਨਫੈਸ਼ਨ ਸੈਂਟਰ ਛੋਟਾ ਜਿਹਾ ਕਮਰਾ ਬਣਾਇਆ ਹੁੰਦਾ, ਉੱਥੇ ਕੱਲਾ ਕੱਲਾ ਕੋ ਬਾਹਰ ਤਾਂ ਅਸੀਂ ਮੰਨਦੇ ਨਹੀਂ ਵੀ ਕਿੰਨੇ ਕੁ ਅਸੀਂ ਕਰਾਫਟਾਂ, ਕਿੰਨੀ ਖੇਰਾਫੇਰੀ ਕੀਤੀ, ਕਿੰਨੇ ਕੁ ਅਸੀਂ ਬਲ ਚੱਲਣਾ, ਕਿੰਨੀ ਕੁ ਅਸੀਂ ਨਿੰਦਾ ਚੁਗਲੀ ਕੀਤੀ, ਕਿੰਨੀਆਂ ਕੁ ਅਸੀਂ ਚਲਾਕੀਆਂ ਕੀਤੀਆਂ। ਉਹ ਹਰੇਕ ਚਰਚ ਦੇ ਵਿੱਚ ਕਨਫੈਸ਼ਨ ਰੂਮ ਹੁੰਦਾ, ਕਨਫੈਸ਼ਨ ਸੈਂਟਰ ਹੁੰਦਾ, ਕੱਲਾ ਕੱਲਾ ਜਾ ਕੇ ਮੰਨਦਾ ਵੀ ਇੱਥੇ ਜੀਸਸ ਕ੍ਰਾਈਸਟ ਖੜਾ, ਇੱਥੇ ਪਰਮਾਤਮਾ ਖੜਾ, ਉੱਥੇ ਅਸੀਂ ਆਪਣੀਆਂ ਗਲਤੀਆਂ ਦਾ ਪਹੁੰਚਾਤਾਪ ਕਰਦੇ ਹਾਂ ਤੇ ਮਾਫ਼ੀ ਕਰ ਮੰਗਦੇ ਹਾਂ। ਸੋ ਇਸੇ ਕਰਕੇ ਬਾਈਬਲ ਨੇ ਲਿਖਿਆ ਸੈਟਲ ਯੂਅਰ ਪ੍ਰੀਵੀਅਸ ਡੀਡ, ਰਿਪੈਂਟ ਫਾਰ ਦੈਮ ਐਂਡ ਸਿਨ ਨੋ ਮੋਰ, ਤੇ ਅੱਗੇ ਤੋਂ ਇਹ ਨਹੀਂ ਵਾਰੀ ਵਾਰੀ ਕਿ ਫੇਰ ਨਹੀਂ ਕਰਨੀ। ਉਸ ਪਰਮਾਤਮਾ ਨੂੰ ਆਸਕ ਗੋਡ ਫਾਰ ਯੂਅਰ ਫਾਰਗਿਵਨੈਸ ਆਫ ਅਵਰ ਸਿਨ, ਕਿ ਜਿਹੜੇ ਵੀ ਕੰਮ ਕੀਤੇ ਨੇ ਪਰਮਾਤਮਾ ਮੈਨੂੰ ਬਖਸ਼ ਦੇ, ਤੇ ਨਾਲ ਹੀ ਕਹਿੰਦਾ ਡੋਂਟ ਜੱਜ ਐਂਡ ਕੰਡੈਮ ਅਦਰਸ, ਰਾਦਰ ਲਵ ਯੂਅਰ ਨੇਬਰਸ ਐਂਡ ਈਵਨ ਐਨੀਮੀ, ਕਿ ਇਹ ਬਾਈਬਲ ਦੇ ਵਿੱਚ ਇਹ ਗੱਲਾਂ ਦੀਆਂ ਸਿੱਖਿਆਵਾਂ ਦਿੱਤੀਆਂ ਗਈਆਂ। ਵਿਸ਼ਵਾਸ ਕਰੋ, ਜੀਸਸ ਕਹਿੰਦੇ ਵਿਸ਼ਵਾਸ ਕਰੋ ਕਿ ਆਮ ਦਾ ਸਨ ਆਫ ਗੋਡ, ਵੀ ਆਰ ਪੋਟੈਂਸ਼ੀਅਲ ਗੋਡ ਐਂਡ ਨੋ ਈਵਲ ਕੈਨ ਟੱਚ ਮੀ, ਜਦੋਂ ਮੇਰਾ ਮੈਨੂੰ ਬਣਾਇਆ ਪਰਮਾਤਮਾ ਨੇ, ਮੈਂ ਪਰਮਾਤਮਾ ਦਾ ਪੁੱਤਰ ਹਾਂ, ਤੇ ਛੋਟੇ ਮੋਟੀਆਂ ਦੀ ਕੀ ਹੈ, ਜੇ ਮੋਦੀ ਨਾਲ, ਮੋਦੀ ਤਾਂ ਵੈਸੇ ਛੜਾ ਹੀ ਹੈ, ਜੇ ਕੋਈ ਮਨਮੋਹਨ ਸਿੰਘ ਦਾ ਮੁੰਡਾ ਬਣ ਜੇ ਜਾਂ IG ਦਾ ਮੁੰਡਾ ਬਣ ਜੇ ਜਾਂ ਭਗਵੰਤ ਮਾਨ ਦਾ ਮੁੰਡਾ ਕੁੜੀ ਬਣ ਜੇ, ਛੋਟੇ ਛੋਟੇ ਸਿਪਾਹੀ ਦੀ ਕੋਈ ਕੇਅਰ ਕਰਦਾ ਕਿ ਮੇਰਾ ਬਾਪ ਇੰਨਾ ਤਕੜਾ, ਇਸ ਕਰਕੇ ਉਹਨੂੰ ਯਕੀਨ ਹੁੰਦਾ। ਸੋ ਇਸੇ ਤਰ੍ਹਾਂ ਹੀ ਸਾਨੂੰ ਯਕੀਨ ਹੋਵੇ ਕਿ ਅਸੀਂ ਤਾਂ ਭਾਈ ਸਾਹਿਬ ਉਸ ਪਰਮ ਪਿਤਾ ਪਰਮੇਸ਼ਰ ਦੇ ਬੱਚੇ ਹਾਂ, ਜਦੋਂ ਉਹ ਪਰਮਾਤਮਾ ਸਾਡੇ ਅੰਦਰ ਰਹਿੰਦਾ ਤਾਂ ਸਾਨੂੰ ਡਰਨ ਦੀ ਕੀ ਲੋੜ ਹੈ। ਹਾਂ, ਡਰੋ ਉਦੋਂ ਜਦੋਂ ਗਲਤ ਕੰਮ ਕਰਦੇ, ਜੋ ਗਲਤ ਕੰਮ ਕਰਨਾ ਨਹੀਂ ਤਾਂ ਉਹਦੀ ਹਰ ਟਾਈਮ ਮੈਡੀਟੇਸ਼ਨ ਕਰਦੇ ਹਾਂ, ਫਿਰ ਡਰ ਵੀ ਮਤਲਬ ਸਾਡੇ ਨੇੜੇ ਤੇੜੇ ਨਹੀਂ ਆਉਂਦਾ। ਆਓ ਹੁਣ ਮੇਰੇ ਖਿਆਲ ਇੰਨੀ ਕੁ ਬਹੁਤ ਹੈ ਗੱਲ, ਜਿੰਨੀ ਕੁ ਮੈਂ ਲਾਈਵ ਕਰਨੀ ਸੀ ਕਰ ਲਈ। ਸੋ ਆਓ, ਅੱਜ ਈਸਟਰ ਹੈ, ਸੰਡੇ ਈਸਟਰ ਹੈ, ਆਓ ਆਪਾਂ ਜੀਸਸ ਕ੍ਰਾਈਸਟ ਦੇ ਚਰਨਾਂ ਵਿੱਚ ਸਾਰੀ ਮਨੁੱਖਤਾ ਦੀ ਭਲਾਈ ਲਈ ਪ੍ਰੇਅਰ ਕਰੀਏ ਕਿ ਹੇ ਯਿਸੂ ਮਸੀਹ ਸਾਡੇ ਗੁਨਾਹ ਬਖਸ਼ ਦੇ, ਅਸੀਂ ਭੁੱਲਣ ਹਾਰਾਂ, ਪਰ ਤੂੰ ਤਾਂ ਦਿਆਲੂ ਹੈ ਨਾ, ਤੂੰ ਤਾਂ ਮਰਸੀਫੁਲ ਹੈ, ਸਾਨੂੰ ਬਖਸ਼ ਦੇ, ਅਸੀਂ ਅੱਗੇ ਤੋਂ ਕੋਈ ਵੀ ਗੁਸਤਾਖੀ ਨਹੀਂ ਕਰਾਂਗੇ। ਜਦੋਂ ਮਾਫ਼ੀ ਮੰਗਦਾ ਸੱਚੇ ਦਿਲੋਂ ਤਾਂ ਪਰਮਾਤਮਾ ਬਖਸ਼ ਵੀ ਦਿੰਦਾ। ਸੋ ਇਹ ਸੀ ਈਸਟਰ ਗੁੱਡ ਫਰਾਈਡੇ, ਮੇਰੇ ਖਿਆਲ ਨੂੰ ਥੋੜ੍ਹੇ ਜਿਹੇ ਮਿੰਟ ਰਹਿ ਗਏ, ਆਪਾਂ ਗਾਣਾ ਸੁਣ ਲਈਏ, ਲਾਸਟ 5 ਮਿੰਟ ਪਏ ਨੇ, ਚਲੋ ਤੇ ਤੁਸੀਂ ਸੁਣੋ, ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਨਾਲ ਨਾਲ ਦੱਸ ਦੇਣਾ ਕਿ ਰਵਿੰਦਰ ਅਗਰਵਾਲ ਜੀ ਮੇਰੀ ਪ੍ਰੋਗਰਾਮ ਦੇਖ ਰਹੇ ਨੇ, ਸ਼ਿਵ ਸਿੰਗਲਾ ਜੀ ਦੇਖ ਰਹੇ ਨੇ, ਤੇ ਰਾਮ ਨਾਰਾਇਣ, ਓਕੇ, ਇਹ ਸਾਡੇ ਵਕੀਲ ਸਾਹਿਬ ਨੇ ਰਾਮ ਜੀ, ਉਹਨਾਂ ਦਾ ਲਾਸਟ ਨਾਮ, ਇਹ ਵੀ ਦੇਖ ਰਹੇ ਨੇ, ਬਹੁਤ ਬਹੁਤ ਥੈਂਕਸ ਰਾਮ ਸ਼ੈਡਰੂ ਸਾਹਿਬ। ਸੋ ਜਿਹੜੇ ਜਿਨ੍ਹਾਂ ਦਾ ਨਾਂ ਨਹੀਂ ਲਿਆ ਉਹਨਾਂ ਦਾ ਮੈਂ ਥੈਂਕਸ ਕਰਦਾ, ਤੇ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਮੈਂ ਕਿਉਂਕਿ ਆਮ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੈਂ ਹੁਣ ਨਹੀਂ ਲਾਈਵ ਕਰ ਰਿਹਾ, ਲਾਈਵ ਕਰਨੇ ਕਈ ਵਾਰੀ ਸਲਿਪ ਆਫ ਟੰਗ ਵੀ ਹੋ ਜਾਂਦੀ ਹੈ, ਪਰ ਤੁਸੀਂ ਮੇਰਾ ਯੂਟਿਊਬ ਚੈਨਲ ਜ਼ਰੂਰ ਦੇਖਿਆ ਕਰੋ, ਮੇਰਾ ਨਾਮ ਪਾ ਲਓ ਨਰਿੰਦਰ ਰਵੀ ਗੋਇਲ, ਤੁਹਾਨੂੰ ਯੂਟਿਊਬ ਹੋਣਗੇ, ਉਹਦੇ 'ਚ ਪਾਕਿਸਤਾਨ ਦੇ ਵੀ ਨੇ, ਉਹਦੇ ਵਿੱਚ ਹੈਲਥ ਦੇ ਬਾਰੇ ਵੀ ਨੇ, ਉਹਦੇ ਵਿੱਚ ਸਪਿਰਚੁਅਲ ਵੀ ਨੇ, ਛੋਟੇ ਛੋਟੇ ਵੀ ਮੈਂ ਅੱਜ ਕੱਲ੍ਹ ਦੇ ਰਿਹਾ, 10-10 5-5 ਮਿੰਟ ਦੇ, ਤੁਸੀਂ ਉਹ ਦੇਖੋ ਅਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ, ਇੰਨੀ ਕੁ ਤਾਂ ਦੋਸਤੀ ਪੁਗਾ ਲਓ, ਅਤੇ ਨਾਲ ਉਹ ਜਿਹੜੀ ਘੈਂਟੀ ਜੀ ਹੁੰਦੀ ਉਹਨੂੰ ਖੜਕਾ ਦਿਆ ਕਰੋ, ਤੁਹਾਨੂੰ ਫਿਰ ਨੋਟੀਫਿਕੇਸ਼ਨ ਹੋ ਜੂ ਜਦੋਂ ਵੀ ਹੋਊਗੀ। ਸੋ ਸੁਣੋ ਲਾਸਟ ਗਾਣਾ ਜੀਸਸ ਕ੍ਰਾਈਸਟ, ਅਤੇ ਮੈਨੂੰ ਦਿਵਾ ਗਿਆ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ।
आज अंबर चुके चुके इस धरती दे सब जीवादा
necessarily be those of the owner or management of WTOR radio station.
You are listening to WTOR 770 AM, Youngstown, Toronto.
ਲੋ ਜੀ ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ
साडे कोल योजना है जो कि ओंटेरियो नु जोड़ रही है रोजाना आवाजाही नु कटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार एही सब इस लई तां जो तुसी तेजी नाल सुरक्षित अते आसानी नाल आउण जाण कर सको ontario.ca/builds ते जाके होर जानो इस दी अदायगी ओंटेरियो सरकार वल्लों कीती गई है
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਊ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ, ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊ 519-622-0660।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।